ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਭਗਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਗੁਰੂ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਹੇ ਪਿਤ ਇੱਕ ਪਰਮਾਤਮ ਸਾਰੇ ਰਾਗ ਦਵੈਖ ਕਿਉਂ ਕਰੋ ਵਿਚਾਰੇ ਅਪਰ ਕਲਪਨਾ ਤੇ ਮਨ ਰੋਕੋ ਸਰਬ ਸਥਾਨ ਏਕ ਅਵਲੋਕੋ ਹੇ ਪਿਤ ਇੱਕ ਪਰਮਾਤਮ ਸਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ ਚੱਲਦੇ ਹੋਏ ਸ਼ਾਮ ਦੇ ਦੀਵਾਨਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਅਦੁੱਤੀ ਮਹਾਨ ਕਥਾ ਵਰਣਨ ਕਰਨ ਦਾ ਸਮਾਂ ਹੋਇਆ ਹੈ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਾਨਵਤਾ ਦੀ ਕਲਿਆਣ ਕਰਦੇ ਕਰਦੇ ਆਪਣੇ ਨਗਰ ਰਾਏ ਭੋਏ ਦੀ ਤਲਵੰਡੀ ਵਿਖੇ ਪਹੁੰਚੇ ਹੋਏ ਨੇ ਜਿੱਥੇ ਕਿ ਸਤਿਗੁਰਾਂ ਨੇ ਪਹਿਲਾਂ ਨਗਰ ਤੋਂ ਬਾਰ ਬਾਰ ਭਾਈ ਬਾਲਾ ਸੰਧੂ ਦੇ ਪਿਤਾ ਦੇ ਚੰਦਰਭਾਨ ਦੇ ਖੂਹ ਦੇ ਵਿਖੇ ਦਰਖਤਾਂ ਦੀ ਰਮਣੀਕ ਸੁੰਦਰ ਛਾਂ ਦੇ ਥੱਲੇ ਪਾਤਸ਼ਾਹ ਜੀ ਨੇ ਆਸਣ ਲਾਇਆ ਤੋ ਉੱਥੋਂ ਮਾਤਾ ਪਿਤਾ ਜੀ ਔਰ ਨਗਰ ਦੀਆਂ ਸੰਗਤਾਂ ਬੇਨਤੀ ਕਰਕੇ ਮਹਾਰਾਜ ਪਾਤਸ਼ਾਹ ਜੀ ਨੂੰ ਘਰ ਲੈ ਗਏ ਕਾਫੀ ਹਫ਼ਤੇ ਕਾਫੀ ਸਮਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਗ੍ਰਹਿ ਵਿਖੇ ਰਹਿੰਦਿਆਂ ਨੂੰ ਹੋ ਗਿਆ ਔਰ ਪਿਤਾ ਕਲਿਆਣ ਦਾਸ ਜੀ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜੋ ਪਹਿਲਾਂ ਇੰਨਿਆਂ ਸਾਲਾਂ ਤੋਂ ਇੰਨਾ ਲੰਬਾ ਸਮਾਂ ਆਪ ਹੀ ਮੋਹ ਦਾ ਮਮਤਾ ਦਾ ਪੜਦਾ ਉਹਨਾਂ ਦੀ ਮਾਨਸਿਕਤਾ 'ਤੇ ਪਾਇਆ ਹੋਇਆ ਸੀਗਾ ਹੁਣ ਮੈਂ ਤਾਂ ਕਲਿਆਣ ਦਾਸ ਜੀ ਦੀ ਜ਼ਿੰਦਗੀ ਦੇ ਸਵਾਸਾਂ ਦੇ ਅਖੀਰਲੇ ਦਿਨ ਜਿਹੜੇ ਨੇ ਉਹ ਚੱਲ ਰਹੇ ਨੇ ਤੋ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਆਪਣੇ ਪਿਤਾ ਜੀ ਨੂੰ ਉਹ ਮੋਹ ਮਮਤਾ ਦਾ ਜੋ ਪੜਦਾ ਪਾਇਆ ਹੈ ਉਹ ਚੱਕ ਰਹੇ ਨੇ ਗਿਆਨ ਬਖਸ਼ਿਸ਼ ਕਰ ਰਹੇ ਨੇ ਪਿਤਾ ਜੀ ਨੂੰ ਨਿਹਾਲ ਕਰ ਰਹੇ ਨੇ ਫਿਰ ਪਿਤਾ ਜੀ ਨੇ ਸੱਚਖੰਡ ਚਲੇ ਜਾਣਾ ਹੈ ਇਹ ਬਹੁਤ ਹੀ ਭਾਵਨਾ ਅਤੇ ਸ਼ਰਧਾ ਨਾਲ ਸੁਣਨ ਵਾਲੇ ਪ੍ਰਸੰਗ ਨੇ ਪਿਤਾ ਜੀ ਨੂੰ ਮਹਾਰਾਜ ਪਾਤਸ਼ਾਹ ਜੀ ਨਿਹਾਲ ਕਰ ਰਹੇ ਨੇ ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਪੱਥਰ ਵੀ ਤਰ ਗਏ ਨੇ ਜਿਨ੍ਹਾਂ ਸਤਿਗੁਰਾਂ ਦੇ ਹੱਥ ਦੀ ਇੱਕ ਚੀਚੀ ਦਾ ਵੀ ਇਸ਼ਾਰਾ ਜੇ ਕਿਸੇ ਦੀ ਬਲ ਦੀ ਚਿਖਾ ਦੇ ਵੱਲ ਹੋ ਗਿਆ ਅਤੇ ਉਹ ਜਿਹੜੀ ਰੂਹ ਸੀਗੀ ਉਹ ਨਰਕਾਂ 'ਚੋਂ ਨਿਕਲ ਕੇ ਸੱਚਖੰਡ ਨੂੰ ਚਲੇ ਗਈ ਹੈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਅਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਮਾਨਵਤਾ ਨੂੰ ਜੀ ਦਾਨ ਵੰਡਣ ਵਾਲੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨਾਮ ਦੀਆਂ ਦਾਤਾਂ ਮੁਕਤੀ ਦੀਆਂ ਦਾਤਾਂ ਵੰਡਣ ਵਾਲੇ ਦਾਤਾ ਜੀ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਜਿਹੜਾ ਜੀ ਦਾਨ ਦੇਣਾ ਹੈ ਉਹ ਮਹਾਰਾਜ ਜੀ ਨੇ ਬਾਅਦ ਵਿੱਚ ਨੰਬਰ ਲਾਇਆ ਹੈ ਪਰ ਮਨੁੱਖਤਾ ਦਾ ਭਲਾ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਨੇ ਅਨੰਤ ਸ੍ਰਿਸ਼ਟੀ ਨੂੰ ਨਿਹਾਲ ਕਰ ਦਿੱਤਾ ਪਿਤਾ ਜੀ ਹੁਣ ਪਰਲੋਕ ਗਮਨ ਕਰਨ ਵਾਲੀਆਂ ਇਸ ਪ੍ਰਕਾਰ ਅਖੀਰਲਿਆਂ ਮਹੀਨਿਆਂ ਦੇ ਉੱਤੇ ਉਹਨਾਂ ਦੀ ਆਰਜਾ ਚੱਲ ਰਹੀ ਹੈ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਨਿਹਾਲ ਕਰ ਰਹੇ ਨੇ ਜਿਵੇਂ ਪ੍ਰਸੰਗ ਅੱਗੇ ਆ ਰਿਹਾ ਸਰਵਣ ਕਰਕੇ ਲਾਹਾ ਲਈਏ ਜੀ
ਹੇ ਪਿਤ ਇੱਕ ਪਰਮਾਤਮ ਸਾਰੇ।
ਪਾਤਸ਼ਾਹ ਜੀ ਫਰਮਾ ਰਹੇ ਹੈ ਕਿ ਹੇ ਪਿਤਾ ਜੀ, ਇੱਕ ਅਕਾਲ ਪੁਰਖ ਪਰਮੇਸ਼ਰ ਜੋ ਹੈ ਉਹ ਸਭ ਥਾਵਾਂ ਤੇ ਰਮਿਆ ਹੋਇਆ ਹੈ। ਜਲ ਥਲ ਮਹੀ ਅਲ ਪੂਰਿਆ, ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਤੂੰ ਸਭਨੀ ਥਾਈ ਜਿੱਥੇ ਹਉ ਜਾਈ, ਸਾਚਾ ਸਿਰਜਣਹਾਰ ਜੀਓ। ਸਭਨਾ ਕਾ ਦਾਤਾ ਕਰਮ ਵਿਧਾਤਾ, ਦੁਖ ਵਿਸਾਰਨ ਹਾਰ ਜੀਓ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧਵ ਜੀਆ। ਹੇ ਪਿਤਾ ਜੀ, ਅਕਾਲ ਪੁਰਖ ਜੋ ਪਰਮੇਸ਼ਰ ਹੈ ਉਹ ਸਭਨਾ ਥਾਵਾਂ ਤੇ ਰਮਿਆ ਹੋਇਆ ਵਿਆਪਕ ਹੈ।
ਰਾਗ ਦਵੈ ਕਿਉਂ ਕਰੋ ਵਿਚਾਰੇ।
ਇਸ ਲਈ ਹਿਰਦੇ ਦੇ ਵਿੱਚ ਇਹ ਜਿਹੜੀਆਂ ਰਾਗ ਤੇ ਦੁਆਇਖ ਦੋ ਤਰ੍ਹਾਂ ਦੀਆਂ ਅਵਸਥਾ ਨੇ। ਅਕਾਰਨ ਹੀ ਕਿਸੇ ਨਾਲ ਮੋਹ ਕਰੀ ਜਾਣਾ, ਅਕਾਰਨ ਹੀ ਕਿਸੇ ਨਾਲ ਵੈਰ ਕਰੀ ਜਾਣਾ, ਇਹ ਪਾਤਸ਼ਾਹ ਜੀ ਕਹਿੰਦੇ ਕਿ ਇਹ ਸਮਦ੍ਰਿਸ਼ਟੀ ਤੇ ਬਰਾਬਰ ਹੀ ਹਿਰਦੇ ਨੂੰ ਰੱਖਣਾ, ਬਰਾਬਰ ਹੀ ਮਾਨਸਿਕਤਾ ਨੂੰ ਰੱਖਣਾ, ਇਸ ਤਰ੍ਹਾਂ ਦੀ ਅਵਸਥਾ ਨੂੰ ਜਿਹੜਾ ਹੈ ਪਾਤਸ਼ਾਹ ਜੀ ਕਹਿੰਦੇ ਧਾਰਨ ਕਰੋ ਜੀ।
ਅਪਰ ਕਲਪਨਾ ਤੇ ਮਨ ਰੁਕੋ।
ਬਾਕੀ ਜਿਤਨੀਆਂ ਵੀ ਕਲਪਨਾ ਨੇ ਜਿਨ੍ਹਾਂ ਨੂੰ ਫੁਰਨੇ ਆਖਿਆ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਮਨ ਤੋਂ ਰੋਕ ਲੈਣਾ ਕਰੋ ਉਹਨਾਂ ਕਲਪਨਾ ਨੂੰ।
ਸਰਵ ਸਥਾਨ ਏਕ ਅਵਲੋਕਹੁ,
ਸਾਰਿਆਂ ਥਾਵਾਂ ਤੇ ਇੱਕ ਅਕਾਲ ਪੁਰਖ ਨੂੰ ਅਨੁਭਵ ਕਰਨ ਦਾ ਯਤਨ ਕਰੋ।
ਜਗਤ ਮੋਹਨੀ ਜੋ ਇਹ ਮਾਇਆ,
ਇਹ ਜੋ ਜਗਤ ਨੂੰ ਮੋਹ ਲੈਣ ਵਾਲੀ ਮਾਇਆ ਹੈ,
ਜਾਣੋ ਜੋ ਤਨ ਛਾਇਆ,
ਇਉਂ ਜਾਣਨਾ ਕਰੋ ਜਿਵੇਂ ਇਹ ਇੱਕ ਛਾਂ ਦੀ ਤਰ੍ਹਾਂ ਹੈ, ਹਨੇਰੇ ਦੀ ਤਰ੍ਹਾਂ ਹੈ।
ਸ੍ਰੀ ਕਰਤਾਰ ਸੁਭਾਨ ਸਮਾਨਾ,
ਕਰਤਾ ਪੁਰਖ ਪਰਮੇਸ਼ਰ ਜੋ ਹੈ ਉਹ ਸੂਰਜ ਦੀ ਤਰ੍ਹਾਂ ਹੈ।
ਜਬ ਇਹ ਨਰ ਸਨਮੁਖ ਤੇ ਪਿਆਨਾ,
ਜਦੋਂ ਕੋਈ ਮਨੁੱਖ ਅਕਾਲ ਪੁਰਖ ਦੇ ਸਨਮੁਖ ਹੋ ਜਾਂਦਾ ਹੈ, ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਹੀ ਜ਼ਿੰਦਗੀ ਦੇ ਢੰਗ ਤੋਂ ਹੀ ਇਨਸਾਨ ਚੇਂਜ ਹੋ ਜਾਂਦਾ ਹੈ। ਕਈ ਵਾਰ ਮਨਮੁੱਖ ਹੋ ਕੇ ਜ਼ਿੰਦਗੀ ਜਿਉਂਦਾ ਹੈ, ਕਈ ਵਾਰੀ ਸਨਮੁੱਖ ਹੋ ਕੇ ਜ਼ਿੰਦਗੀ ਜਿਉਂਦਾ ਹੈ। ਜਦੋਂ ਪਰਮੇਸ਼ਰ ਦੇ ਸਨਮੁਖ ਹੁੰਦਾ ਹੈ ਇਹ ਜੀਵ,
ਛਾਇਆ ਸਮਤੇ ਪਿੱਛੇ ਲਾਗੀ,
ਇਹੀ ਛਾਇਆ ਜਿਹਨੇ ਪਹਿਲਾਂ ਰਸਤੇ ਵਿੱਚ ਦਰਮਿਆਨ ਪਰਮਾਤਮਾ ਦੇ ਤੇ ਇਸ ਇਨਸਾਨ ਦੇ ਦਰਮਿਆਨ ਹਨੇਰਾ ਕਰਕੇ ਪਰਮਾਤਮਾ ਤੋਂ ਵਿਛੋੜੀ ਰੱਖਿਆ ਹੈ ਇਸ ਜੀਵ ਨੂੰ, ਜਿਹੜਾ ਹੈ ਕੋਸ਼ਿਸ਼ ਕਰਕੇ ਮਸ਼ਕਤਾਂ ਘਾਲ ਕੇ ਇਸ ਮਾਇਆ ਦੇ ਹਨੇਰੇ ਨੂੰ ਕੱਟ ਕੇ ਅਗਾਂਹ ਲੰਘ ਜਾਂਦਾ ਤੇ ਪਰਮੇਸ਼ਰ ਦੇ ਸਨਮੁਖ ਹੋ ਜਾਂਦਾ ਹੈ। ਫਿਰ ਇਹੀ ਮਾਇਆ ਜਿਹੜੀ ਹੈ ਛਾਇਆ ਦਾ ਰੂਪ ਹੋ ਕੇ ਪਰਛਾਵਾਂ ਬਣ ਕੇ ਉਸ ਜੀਵ ਦੇ ਪਿੱਛੇ ਲੱਗ ਜਾਂਦੀ ਹੈ। ਫਿਰ ਇਸ ਪ੍ਰਕਾਰ ਉਹ ਪ੍ਰਭੂ ਦੇ ਪਿਆਰੇ ਜਿਹੜੇ ਨੇ ਇਹਦੀ ਕੋਈ ਪਰਵਾਹ ਨਹੀਂ ਕਰਦੇ। ਫਿਰ
ਪੀਠ ਜੋ ਫਿਰ ਪਿਆਨਾ,
ਸੋ ਇਸ ਪ੍ਰਕਾਰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਤੋਂ ਉਹ ਪ੍ਰਭੂ ਦੇ ਪਿਆਰੇ ਜਿਹੜੇ ਨੇ ਉਹ ਪਿੱਠ ਨਹੀਂ ਫੇਰਦੇ ਤੇ ਮਾਇਆ ਦਾ ਕੋਈ ਲਾਲਚ ਨਹੀਂ ਕਰਦੇ।
ਮਾਇਆ ਕਹਿਣ ਚਹਿ ਨਰ ਆਨਾ,
ਜਿਹੜਾ ਇਨਸਾਨ, ਮਹਾਰਾਜ ਫਰਮਾਉਂਦੇ ਨੇ ਕਿ ਜਿਹੜਾ ਇਨਸਾਨ ਜਗਤ ਵਿੱਚ ਇਸ ਮਾਇਆ ਨੂੰ ਪਕੜਨ ਦੇ ਲਈ ਜਦੋਜਹਿਦ ਕਰਦਾ ਹੋਇਆ ਸਾਰੀ ਜ਼ਿੰਦਗੀ ਨਿਸ਼ਾਵਰ ਕਰ ਦਿੰਦਾ ਹੈ,
ਤਬ ਛਾਇਆ ਸਮ ਆਗੈ ਧਾਈ,
ਉਦੋਂ ਇਹੀ ਛਾਇਆ ਬਣ ਕੇ ਅੱਗੇ ਅੱਗੇ ਦੌੜੀ ਜਾਂਦੀ ਹੈ, ਉਦੋਂ ਹੱਥ ਨਹੀਂ ਆਉਂਦੀ। ਗਹੋ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ। ਜਦੋਂ ਇਹਨੂੰ ਪਕੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅੱਗੇ ਅੱਗੇ ਦੌੜਦੀ ਹੈ, ਜਦੋਂ ਪ੍ਰਭੂ ਦੇ ਸਨਮੁਖ ਹੋ ਕੇ ਇਨਸਾਨ ਇਹਦੀ ਪਰਵਾਹ ਛੱਡ ਦਿੰਦਾ ਹੈ, ਉਦੋਂ ਇਹ ਉਹਦੇ ਪਿੱਛੇ ਪਿੱਛੇ ਤਰਲੇ ਕਰਦੀ ਹੈ।
ਕਰੇ ਯਤਨ ਬੋ ਕਰਨਾ ਆਈ,
ਬਹੁਤ ਤੇ ਜਦੋਂ ਯਤਨ ਕੀਤੇ ਇਨਸਾਨ ਨੇ ਉਦੋਂ ਤਾਂ ਪਕੜੀ ਨਾ ਗਈ।
ਤੇ ਸਭ ਕੋ ਜੋ ਹੈ ਮੂਲਾ,
ਇਸ ਲਈ ਇਸ ਸਾਰੇ ਪਸਾਰੇ ਤੇ ਜਗਤ ਸੰਸਾਰ ਦਾ ਜੋ ਮੂਲ ਹੈ ਪਰਮਾਤਮਾ,
ਸਿਮਰੋ ਪ੍ਰਭੂ ਹੋਏ ਅਨੁਕੂਲਾ,
ਉਸ ਅਕਾਲ ਪੁਰਖ ਪਰਮੇਸ਼ਰ ਦੇ ਅਨੁਕੂਲ ਹੋ ਕੇ ਭਾਵ ਉਹਦੇ ਆਗਿਆਕਾਰ ਬਣ ਕੇ ਤਾਬਿਆਦਾਰ ਰਹਿ ਕੇ ਉਸ ਪਰਮੇਸ਼ਰ ਨੂੰ ਹੀ ਸਿਮਰਨਾ ਚਾਹੀਦਾ ਹੈ।
ਵਚਨਨ ਕੀ ਰਚਨਾ ਸੁਣ ਕਾਲੂ,
ਐਸੀ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸੁੰਦਰ ਬਚਨਾਂ ਦੀ ਰਚਨਾ ਬਣਾ ਕੇ ਪਿਤਾ ਕਲਿਆਣ ਦਾਸ ਜੀ ਨੂੰ ਜਦੋਂ ਉਪਦੇਸ਼ ਦਿੱਤਾ ਹੈ ਸਤਿਗੁਰੂ ਨਾਨਕ ਸਾਹਿਬ ਜੀ ਨੇ,
ਤਜੇ ਬਾਰ ਇੱਕ ਜਗਤ ਜੰਜਾਲੂ,
ਉਹਨਾਂ ਨੇ ਇੱਕੇ ਵਾਰ ਹੀ ਆਪਣੀ ਮਾਨਸਿਕਤਾ ਨੂੰ, ਕਿਉਂਕਿ ਉਹਨਾਂ ਦਾ ਤਾਂ ਤਪ ਹੀ ਬਹੁਤ ਜ਼ਿਆਦਾ ਸੀ, ਬੜਿਆਂ ਯੁੱਗਾਂ ਦਾ ਤਪ ਸੀ, ਤੋ ਮਨ ਦੇ ਅੰਦਰੋਂ ਸਾਰੇ ਸੰਸਾਰ ਦੇ ਧੰਦੇ ਜੰਜਾਲ ਜਿਹੜੇ ਸੀ ਇਕਦਮ ਛੱਡ ਦਿੱਤੇ।
ਨਿਰਮਲ ਮਨ ਹੈ ਸਿਮਰਨ ਲਾਗਾ,
ਮਨ ਨਿਰਮਲ ਹੋ ਕੇ ਕੋਮਲ ਹੋ ਕੇ ਤੇ ਸਿਮਰਨ ਦੇ ਵਿੱਚ ਜੁੜ ਗਿਆ ਪਿਤਾ ਕਲਿਆਣ ਦਾਸ ਜੀ ਦਾ ਮਨ।
ਜੋ ਗਿਆਨ ਮੋਹ ਤਨ ਭਾਗਾ,
ਸੋ ਅੰਦਰ ਹਿਰਦੇ ਦਾ ਜਿਹੜਾ ਅੰਦਰੋਂ ਗਿਆਨ ਉਪਜਦਾ ਹੈ ਉਹ ਗਿਆਨ ਪ੍ਰਗਟ ਹੋ ਗਿਆ, ਤੇ ਜਿਹੜਾ ਮੋਹ ਸੀਗਾ, ਜਿਹੜੇ ਮੋਹ ਦੇ ਪ੍ਰਭਾਵ ਹੇਠ ਆ ਕੇ ਪਿਤਾ ਜੀ ਹਮੇਸ਼ਾ ਹੀ ਸਤਿਗੁਰਾਂ ਨੂੰ ਇਹ ਸਿੱਖਿਆ ਦਿੰਦੇ ਸੀ ਕਿ ਖੱਟ ਕਮਾ ਕੇ ਲਿਆ ਉਹ ਜਿਹੜਾ ਮੋਹ ਸੀ ਸਾਰਾ ਨਾਸ ਹੋ ਗਿਆ।
ਇਸ ਬਸਰ ਹਰ ਸੋ ਨਿਵ ਲੱਗੀ,
ਪਿਤਾ ਕਲਿਆਣ ਦਾਸ ਜੀ ਦੀ ਦਿਨ ਰਾਤ ਸਿਮਰਨ ਦੇ ਵਿੱਚ ਲਿਵ ਲੱਗ ਗਈ।
ਜਿਹਦਾ ਦਵੈਤ ਜੀਤੀ ਸਭ ਭਾਗੀ,
ਜੋ ਹਿਰਦੇ ਦੇ ਵਿੱਚ ਦਵੈਤ ਭਾਵਨਾ ਸੀਗੀ, ਜੋ ਇਸ ਪ੍ਰਕਾਰ ਦੁਬਦਾ ਸੀ ਭਾਵ, ਜੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਕਰਤੱਬ ਦੇਖ ਕੇ, ਚਮਤਕਾਰ ਦੇਖ ਕੇ ਅਜੇ ਨਿਸ਼ਚਾ ਤੇ ਭਰੋਸਾ ਨਹੀਂ ਸੀ ਬਣਦਾ, ਉਹ ਸਾਰੀ ਦਵੈਤ ਭੱਜ ਗਈ ਹਿਰਦੇ ਦੇ ਵਿੱਚੋਂ।
ਏਕ ਲਖਿਓ ਪਰਮਾਤਮ ਸਾਰੇ,
ਸਾਰੇ ਸੰਸਾਰ ਵਿੱਚ, ਪਾਣੀ ਵਿੱਚ, ਹਵਾ ਵਿੱਚ, ਬ੍ਰਹਿਮੰਡ ਵਿੱਚ ਇੱਕ ਪਰਮਾਤਮਾ ਨੂੰ ਅਨੁਭਵ ਕਰ ਲਿਆ।
ਅਨਕ ਕਲਪਨਾ ਕੀਨ ਨਿਵਾਰੇ,
ਜਿਹੜੀਆਂ ਬਾਕੀ ਕਲਪਨਾ ਮਨ ਵਿੱਚ ਆਉਂਦੀਆਂ ਸੀ ਸਾਰੀਆਂ ਨਿਵਿਰਤ ਕਰ ਦਿੱਤੀਆਂ, ਕੱਢ ਦਿੱਤੀਆਂ ਆਪਣੀ ਮਾਨਸਿਕਤਾ ਵਿੱਚੋਂ।
ਜਿਉਂ ਸਰਾਫ ਭੁੱਖਨ ਮਤ ਤਿਆਗੇ,
ਜਿਸ ਤਰ੍ਹਾਂ ਕੋਈ ਸਰਾਫ ਜਿਹੜਾ ਹੈ ਪਹਿਲਾਂ ਤਾਂ ਉਹਦਾ ਸੁਭਾਅ ਹੋਵੇ ਭਈ ਜਿਹੜੇ ਭੂਖਨ ਗਹਿਣੇ ਨੇ ਇਹ ਵੱਖ ਵੱਖ ਰੂਪ ਆਕਾਰ ਦੇ ਬਣੇ ਹੋਏ ਜਿਹੜੇ ਗਹਿਣੇ ਹੈ ਉਹਨਾਂ ਦੇ ਵਿੱਚ ਹੀ ਪਹਿਲਾਂ ਉਹਨੇ ਮਨ ਲਾਇਆ ਹੋਵੇ, ਫਿਰ ਕੋਈ ਸਰਾਫ ਜਿਹੜਾ ਹੈ ਉਹ ਆਪਣੇ ਮਨ ਦਾ ਵਿਚਾਰ ਬਦਲਾ ਕੇ
ਮੋਲ ਲੇਤ ਕੰਚਨ ਹਿਤ ਪਾਗੇ,
ਉਹ ਫਿਰ ਸੋਚ ਲਵੇ ਭਈ ਮੈਂ ਗਹਿਣੇ ਤਾਂ ਹੁਣ ਕੀ ਖਰੀਦਣੇ, ਸੋਨਾ ਹੀ ਖਰੀਦ ਲੈਂਦੇ ਹੈ, ਤੇ ਜਿਵੇਂ ਉਹਨੂੰ ਪਤਾ ਲੱਗ ਜਾਏ ਭੀ ਸੋਨੇ ਤੋਂ ਹੀ ਸਾਰੇ ਗਹਿਣੇ ਬਣੇ ਹੋਏ ਹੈ, ਇਵੇਂ ਗਹਿਣਿਆਂ ਦੇ ਵਿੱਚ ਧਿਆਨ ਦੇਣ ਦੀ ਬਜਾਏ ਸੋਨੇ ਦੇ ਵਿੱਚ ਧਿਆਨ ਦੇ ਦੇਵੇ ਕੋਈ ਸਰਾਫ। ਇਸ ਤਰ੍ਹਾਂ ਪਿਤਾ ਕਲਿਆਣ ਦਾਸ ਜੀ ਨੇ ਪਰਮਾਤਮਾ ਤੋਂ ਬਣੀਆਂ ਹੋਈਆਂ ਇਹ ਸੰਸਾਰ ਦੀਆਂ ਵਸਤੂਆਂ ਤੇ ਸੰਸਾਰ ਦੇ ਜੀਵ ਇਹਨਾਂ ਵੱਲੋਂ ਧਿਆਨ ਹਟਾ ਕੇ ਇੱਕ ਪਰਮਾਤਮਾ ਦੇ ਨਾਲ ਹੀ ਧਿਆਨ ਜੋੜ ਲਿਆ ਕਿ ਉਹੀ ਕੰਚਨ ਰੂਪ ਹੈ, ਉਹੀ ਸੋਨਾ ਰੂਪ ਹੈ, ਉਹਦੇ ਤੋਂ ਹੀ ਜਿਹੜੇ ਨੇ ਇਹ ਸਾਰੇ ਵੱਖ ਵੱਖ ਆਕਾਰ ਦੇ ਜਿਹੜੇ ਇਹ ਗਹਿਣੇ ਬਣੇ ਹੋਏ ਨੇ। ਅਨਕ ਕਟਕ ਜੈਸੇ ਭੂਲ ਭਰੇ, ਅਬ ਕਹਿਤੇ ਕਹਿਣ ਨਾ ਆਇਆ। ਸੋ ਅਨੇਕਾਂ ਤਰ੍ਹਾਂ ਦੇ ਗਹਿਣੇ ਬਣੇ ਹੋਏ ਇਹ ਜਿਹੜੇ ਸੰਸਾਰ ਦੇ ਜੀਵ ਤੇ ਆਕਾਰ ਨੇ ਇਹਨਾਂ ਤੋਂ ਮਨ ਆਪਣਾ ਪਛਾਣ ਹਟਾ ਲਿਆ।
ਕਿਤਕ ਕਾਲ ਸਰੀਰ ਬਿਤਾਵਾ,
ਕਿਤਕ ਕਾਲ ਸੋ ਲੰਘ ਗਿਆ ਪਿਤਾ ਕਲਿਆਣ ਦਾਸ ਜੀ ਨੂੰ ਇਸ ਤਰ੍ਹਾਂ ਬੰਦਗੀ ਕਰਦਿਆਂ ਨੂੰ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਗ੍ਰਹਿ ਵਿਖੇ ਹੀ ਰਹਿ ਰਹੇ ਹਨ ਰਾਏ ਭੋਏ ਦੀ ਤਲਵੰਡੀ ਆਪਣੇ ਘਰ ਵਿੱਚ।
ਸਮਾ ਸਰਾਧ ਕਰਨ ਕੋ ਆਵਾ,
ਇਸ ਪ੍ਰਕਾਰ ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤਾਂ ਬੜੇ ਬੜੇ ਲੰਬੇ ਸਫ਼ਰ ਦੇ ਉੱਪਰ ਕਈ ਕਈ ਸਾਲ ਘਰ ਨਹੀਂ ਸੀ ਆਏ, ਔਰ ਅਜੇ ਪਿਤਾ ਜੀ ਜਿਹੜੇ ਨੇ ਉਹ ਆਪਣੇ ਸਪੁੱਤਰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਅਜੇ ਪੈਗੰਬਰ ਤੇ ਅਵਤਾਰ ਵੀ ਉਹਨਾਂ ਨੇ ਅਜੇ ਨਹੀਂ ਸੀ ਮੰਨਿਆ ਹੋਇਆ, ਇਸ ਲਈ ਜੋ ਰਹੋ ਰੀਤਾਂ ਚੱਲਦੀਆਂ ਸੀ ਉਹਨਾਂ ਨੂੰ ਉਹ ਧਾਰਨ ਕਰਦੇ ਸੀ। ਸਰਾਧ ਕਰਨ ਦਾ ਸਮਾਂ ਆ ਗਿਆ।
ਸਰਬ ਸੌਜ ਕਾਲੂ ਅਨਵਾਈ,
ਪਿਤਾ ਕਲਿਆਣ ਦਾਸ ਜੀ ਨੇ ਜਦੋਂ ਹਰੇਕ ਸਾਲ ਸਰਾਧ ਕਰਵਾਉਂਦੇ ਸੀ, ਪ੍ਰਸ਼ਾਦਾ ਛਕਾਉਂਦੇ ਸੀਗੇ, ਤੋ ਇਸ ਪ੍ਰਕਾਰ ਪ੍ਰਸ਼ਾਦਾ ਛਕਾਉਣ ਵਾਸਤੇ, ਸਰਾਧ ਕਰਨ ਵਾਸਤੇ ਸਾਰੀ ਸਮੱਗਰੀ ਮੰਗਵਾ ਲਈ ਹੈ।
ਗੀਤ ਸਰਾਧ ਕਰਨੇ ਅਬਨਵਾਈ,
ਸੋ ਸਾਰਾ ਪ੍ਰਬੰਧ ਕਰ ਲਿਆ, ਭੋਜਨ ਬਣਾਉਣ ਵਾਲਿਆਂ ਨੂੰ ਬੁਲਾ ਲਿਆ, ਜਿਨ੍ਹਾਂ ਨੂੰ ਖਵਾਉਣਾ ਹੈ ਉਹਨਾਂ ਨੂੰ ਸੱਦੇ ਭੇਜ ਦਿੱਤੇ।
ਭੋਜਨ ਕਰਿਓ ਜਿਜਨ ਕੇ ਹਿੱਤਾ,
ਜਿਨ੍ਹਾਂ ਦੇ ਵਾਸਤੇ ਭੋਜਨ ਬਣਵਾਇਆ ਹੈ ਛਕਾਉਣ ਦੇ ਲਈ,
ਪੀਰ ਭੂਰ ਪਰ ਰਹੀ ਨਿਕੇਤਾ,
ਉਹ ਸਾਰਿਆਂ ਨੂੰ ਸੱਦੇ ਭੇਜੇ ਸਨ, ਤੇ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਉਹਨਾਂ ਦੀ ਭੀੜ ਆ ਗਈ ਹੈ, ਭਾਵ ਬਹੁਤ ਸਾਰੇ ਉਹ ਖਾਣ ਵਾਲੇ ਸਰਾਧ ਖਾਣ ਵਾਲੇ ਜਿਹੜੇ ਆ ਗਏ ਹਨ।
ਪੰਡਿਤ ਏਕ ਬੁਲਾਏ ਤਹਿ ਕਾਲਾ,
ਇੱਕ ਪੁਰੋਹਿਤ ਨੂੰ ਵੀ ਬੁਲਾਇਆ ਹੋਇਆ ਹੈ ਪਿਤਾ ਕਲਿਆਣ ਦਾਸ ਜੀ ਨੇ ਉਹਨਾਂ ਸਰਾਧਾਂ ਦੀ ਪਰੰਪਰਾ ਨੂੰ ਨਿਭਾਉਣ ਦੇ ਵਾਸਤੇ, ਕਿਉਂਕਿ ਪਿਤਾ ਜੀ ਤਾਂ ਪਹਿਲਾਂ ਵੀ ਇਸ ਪ੍ਰਕਾਰ ਜਨੇਊ ਪਾਉਣ ਵਾਸਤੇ ਵੀ ਪਿਤਾ ਜੀ ਨੇ ਪੰਡਿਤ ਹਰਦਿਆਲ ਨੂੰ ਬੁਲਾ ਹੀ ਲਿਆ ਸੀ, ਤੇ ਜਿਹੜੀ ਇਹ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਇਹ ਸਿਧਾਂਤ ਨਹੀਂ ਹੈ, ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਅਜੇ ਪਿਤਾ ਕਲਿਆਣ ਦਾਸ ਜੀ ਹੁਣ ਤੱਕ ਮੰਨਦੇ ਨਹੀਂ ਸੀਗੇ, ਹੁਣ ਜਿਹੜੀ ਇਹ ਅਖੀਰਲੀ ਜਿਹੜੀ ਮਿਲਣੀ ਹੈ, ਅਖੀਰਲਾ ਮਿਲਾਪ ਹੈ ਗੁਰੂ ਨਾਨਕ ਸਾਹਿਬ ਦਾ ਔਰ ਪਿਤਾ ਕਲਿਆਣ ਦਾਸ ਜੀ ਦਾ, ਇਹਦੇ ਵਿੱਚ ਹੁਣ ਉਹਨਾਂ ਨੇ ਗਿਆਨ ਗੁਰੂ ਨਾਨਕ ਸਾਹਿਬ ਨੇ ਬਖਸ਼ ਦਿੱਤਾ ਹੈ, ਤੇ ਕੁਝ ਹੁਣ ਇਸ ਚੱਲ ਦੇ ਇਤਿਹਾਸ ਵਿੱਚ ਅੱਗੇ ਗਿਆਨ ਬਖਸ਼ ਦੇਣਾ ਹੈ ਸਰਾਧਾਂ ਦੇ ਪ੍ਰਤੀ ਵੀ, ਪਰ ਪਹਿਲੀ ਚੱਲਦੀ ਰੀਤ ਮੁਤਾਬਕ ਮਹਿਤਾ ਕਲਿਆਣ ਦਾਸ ਜੀ ਨੇ ਜਿਹੜਾ ਹੈ ਉਹ ਸਰਾਧਾਂ ਦਾ ਇੰਤਜ਼ਾਮ ਕੀਤਾ।
ਬੈਠੇ ਕਰਨ ਸਰਾਧ ਵਿਸਾਲਾ,
ਉਹ ਜਿਹੜਾ ਪ੍ਰੋਹਿਤ ਸੀਗਾ ਉਹ ਸਰਾਧ ਕਰਨ ਵਾਸਤੇ ਬਹਿ ਗਿਆ ਹੈ।
ਤਬ ਚੱਲ ਸਹਿਜ ਸੁਭਾਏ ਕੇ ਆਏ,
ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜਿਹਦੇ ਜਿਹੜੇ ਕਮਰੇ ਦੇ ਵਿੱਚ ਆਸਣ ਸੀ ਬੰਦਗੀ ਵਿੱਚ ਜੁੜੇ ਹੋਏ ਸਨ, ਜਦੋਂ ਸਹਿਜ ਸੁਭਾਏ ਅੰਦਰੋਂ ਬਾਹਰ ਨਿਕਲੇ ਹਨ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਔਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਹੋਰ ਵੀ ਸੰਤ ਭਗਤ ਤੱਤ ਬੀਤੇ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਿਉਂ ਸਮਾਧੀ ਦੇ ਵਿੱਚ ਜੁੜਦੇ ਹੈ, ਸੂਰਜ ਜਿਹੜਾ ਹੈ ਉਹ ਕਾਫੀ ਚੜ੍ਹ ਜਾਂਦਾ ਤੇ ਫਿਰ ਉਹ ਆਪਣੇ ਨਿਤਨੇਮ ਤੇ ਆਪਣੇ ਬੰਦਗੀ ਦਾ ਰਸ ਲੈ ਕੇ ਤੇ ਫਿਰ ਉਸ ਤੋਂ ਜਿਹੜੇ ਆ ਉਹ ਵਿਹਲੇ ਹੁੰਦੇ ਆ। ਜੇ ਕਿਸੇ ਸਫ਼ਰ ਦੇ ਵਿੱਚ ਸਵਖਤੇ ਨਾ ਜਾਣਾ ਹੋਵੇ ਤਾਂ ਫਿਰ ਵੈਸੇ ਜਿਹੜੀ ਹੈ ਸਾਡੇ ਸਤਿਗੁਰਾਂ ਦੀ ਵੀ ਜਿਹੜੀ ਮਰਿਆਦਾ ਹੈ ਰੋਜ਼ਾਨਾ ਦੀ ਇਵੇਂ ਹੀ ਰਹਿੰਦੀ ਰਹੀ ਹੈ। 10 ਗੁਰੂ ਸਾਹਿਬਾਨ ਜੀ ਦੀ ਵੀ ਅੰਮ੍ਰਿਤ ਵੇਲੇ ਤੋਂ ਹੀ ਸਮਾਧੀ ਲੀਨ ਹੋ ਜਾਣਾ ਇਸ਼ਨਾਨ ਕਰਕੇ ਔਰ ਸੂਰਜ ਕਾਫੀ ਚੜ੍ਹ ਜਾਣਾ ਅਤੇ ਤਦੋਂ ਤੱਕ ਜਿਹੜਾ ਹੈ ਉਹ ਸਿਮਰਨ ਦੇ ਵਿੱਚ ਲੀਨ ਰਹਿਣਾ, ਫਿਰ ਉੱਠ ਕੇ ਜਲ ਪਾਣੀ ਛਕਣਾ ਜਾਂ ਪ੍ਰਸ਼ਾਦਾ ਛਕਣਾ। ਇਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਹੜੇ ਕਮਰੇ ਵਿੱਚ ਆਸਣ ਹੈ ਉੱਥੇ ਸਿਮਰਨ ਵਿੱਚ ਲੀਨ ਨੇ। ਇੱਧਰ ਪਿਤਾ ਜੀ ਨੇ ਆਪਣੇ ਢੰਗ ਨਾਲ ਇੰਤਜ਼ਾਮ ਕੀਤਾ ਸੀ, ਘਰ ਦੇ ਵਿੱਚ ਉਹ ਸਾਰੇ ਸਰਾਧ ਖਾਣ ਵਾਲੇ ਵੀ ਅਤੇ ਭੋਜਨ ਬਣਾਉਣ ਵਾਲੇ ਵੀ ਆਏ ਹੋਏ ਹਨ। ਪਿਤਾ ਜੀ ਜਦੋਂ ਸਹਿਜ ਸੁਭਾਇਕ ਦੇ ਪਿਤਾ ਜੀ ਦੇ ਕੋਲ ਸਤਿਗੁਰੂ ਮਹਾਰਾਜ ਆਏ ਹਨ,
ਜੇ ਬੇਦੀ ਕੁਲ ਭਾਨ ਸੁਹਾਏ,
ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਬੇਦੀਆਂ ਦੀ ਕੁਲ ਦੇ ਸੂਰਜ ਬਣ ਕੇ ਰਸ਼ਨਾਏ ਹਨ ਸੰਸਾਰ ਵਿੱਚ।
ਪਿਤਕੇ ਨਿਕਟ ਬੈਠ ਸੁਖ ਧਾਮਾ,
ਪਿਤਾ ਜੀ ਦੇ ਕੋਲ ਬੈਠ ਗਏ ਸੁਖਾਂ ਦੇ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ।
ਬਚਨ ਭਨੇ ਤੇ ਸ਼ਨ ਅਭਿਰਾਮਾ,
ਇਸ ਵੇਲੇ ਸੁੰਦਰ ਬਚਨ ਗੁਰੂ ਨਾਨਕ ਸਾਹਿਬ ਜੀ ਪਿਤਾ ਜੀ ਦੇ ਨਾਲ ਕਰਨ ਲੱਗੇ।
ਪਰਚੇ ਕੌਣ ਕਾਜ ਮੈਂ ਤਾਤਾ,
ਹੇ ਪਿਤਾ ਜੀ ਕਿਹੜੇ ਕੰਮ ਕਾਰ ਦੇ ਵਿੱਚ ਤੁਸੀਂ ਰੁੱਝੇ ਹੋਏ ਹੋ?
ਵੀਰ ਅਜਰ ਕਹੀਆ ਬਿਰਤਾਤਾ,
ਇਹ ਆਪਣੇ ਵਿਹੜੇ ਦੇ ਵਿੱਚ ਆਪਣੇ ਘਰ ਵਿੱਚ ਆ ਜਿਹੜੀ ਭੀੜ ਆ ਗਈ ਹੈ, ਲੋਕੀ ਆ ਗਏ ਨੇ, ਇਹ ਕਿਸ ਕਾਰਨ ਆਏ ਹਨ?
ਸੁਣ ਕਰ ਕਾਲੂ ਬਚਨ ਉਚਾਰੇ,
ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਪਿਤਾ ਕਲਿਆਣ ਦਾਸ ਜੀ ਕਹਿਣ ਲੱਗੇ,
ਪਿਤਰਨ ਕੇਰ ਸ਼ਰਾਧ ਹਮਾਰੇ,
ਕੇ ਸ਼ਰਾਧ ਕਰਨੇ ਹਨ ਅੱਜ ਪਿਤਰਾਂ ਦੇ ਨਿਮਿਤ,
ਦਿਵਸ ਆਜ ਕੇ ਕਰੈ ਸਦਾਈ।
ਪਿਤਾ ਕਲਿਆਣ ਦਾਸ ਜੀ ਦੱਸ ਰਹੇ ਕਹਿੰਦੇ ਅੱਜ ਦੇ ਦਿਨ ਅਸੀਂ ਸਦਾ ਹੀ ਹਰੇਕ ਸਾਲ ਕਰਦੇ ਹਾਂ। ਤੋ ਪਿਛਲੇ ਹੀ ਚੱਲ ਰਹੇ ਇਤਿਹਾਸ ਦੀ ਲੜੀ ਵਿੱਚ ਆਇਆ ਸੀ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਮਾਤਾ ਜੀ ਕਹਿ ਰਹੇ ਹੈ ਕਿ ਪੁੱਤਰ 12 ਸਾਲ ਲੰਘ ਗਏ ਨੇ ਤੈਨੂੰ ਮਿਲਿਆਂ ਨੂੰ। ਹੁਣ ਜਦੋਂ 12-12 ਸਾਲ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਤਾਂ ਮਿਲਾਪ ਹੀ ਨਹੀਂ ਹੁੰਦਾ ਰਿਹਾ ਪਿਤਾ ਮਾਤਾ ਜੀ ਦਾ, ਔਰ ਬਚਪਨ ਵਿੱਚ ਜਦੋਂ ਸਤਿਗੁਰੂ ਜੀ ਬਹੁਤਾ ਸਮਾਂ ਘਰ ਵਿੱਚ ਰਹੇ ਨੇ ਉਦੋਂ ਪਿਤਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਪੈਗੰਬਰ ਅਵਤਾਰ ਨਹੀਂ ਸਨ ਮੰਨਦੇ, ਇਸ ਲਈ ਘਰ ਦੇ ਵਿੱਚ ਜੋ ਰਹੋ ਰੀਤੀਆਂ ਰਿਵਾਜ ਚੱਲਦੇ ਸੀ ਉਹ ਹੁਣ ਤੱਕ ਚੱਲਦੇ ਸਨ। ਤੋ ਇਸ ਪ੍ਰਕਾਰ ਪਿਤਾ ਜੀ ਕਹਿ ਰਹੇ ਕਿ ਅਸੀਂ ਹਰੇਕ ਸਾਲ ਅੱਜ ਦੇ ਦਿਨ ਤੇ ਸ਼ਰਾਧ ਕਰਦੇ ਹਾਂ, ਇਹ ਉਹ ਪ੍ਰੋਗਰਾਮ ਰੱਖਿਆ ਹੋਇਆ ਹੈ। ਇਹ ਜਿਹੜੀ ਸ਼ੁਭ ਰੀਤ ਹੈ ਨਾ, ਪਿਤਾ ਜੀ ਕਹਿ ਰਹੇ ਕਿ ਹੇ ਪੁੱਤਰ ਇਹ ਸ਼ੁਭ ਰੀਤ ਜਿਹੜੀ ਹੈ ਇਹ ਹਰ ਸਾਲ ਹੀ ਸਾਡੀ ਚੱਲਦੀ ਆਉਂਦੀ ਹੈ।
ਸਤ ਬਚਨ ਤੁਮ ਮਨ ਹੋ,
ਹੁਣ ਸਤਿਗੁਰੂ ਮਹਾਰਾਜ ਜੀ ਇਸ ਰਸਮ ਦੇ ਬਾਰੇ ਗਿਆਨ ਦੇਣ ਲੱਗੇ ਹੈ। ਪਿਤਾ ਜੀ ਨੇ ਤਾਂ ਸ਼ਰਾਧ ਜਿਹੜੇ ਹੈ ਉਹ ਕਰਨ ਦੇ ਵਾਸਤੇ ਇੰਤਜ਼ਾਮ ਕੀਤਾ ਹੈ, ਪਰ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਹੇ ਪਿਤਾ ਜੀ ਸੱਤ ਬਚਨ ਤੁਮ ਮੰਨ ਹੋ, ਮੈਂ ਤੁਹਾਨੂੰ ਇੱਕ ਬਚਨ ਦੱਸਣ ਲੱਗਾ ਉਹਨੂੰ ਸੱਚ ਜਾਣਿਓ, ਇਹ ਨਾ ਸੋਚਿਓ ਵੀ ਉਹ ਐਵੇਂ ਹੀ ਬਚਨ ਆਖਿਆ ਜਾ ਰਿਹਾ, ਮੇਰੇ ਬਚਨ ਨੂੰ ਸੱਤ ਕਰਕੇ ਮੰਨਿਓ।
ਪੁੰਨਵਾਨ ਅਤਸੈ ਨਿਜ ਜਨ ਹੋ,
ਪਾਤਸ਼ਾਹ ਨੇ ਫਰਮਾਇਆ ਕਿ ਪਿਤਾ ਜੀ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਪੁੰਨ ਕਰਨ ਵਾਲੇ ਪੁੰਨਵਾਨ ਇਨਸਾਨ ਸਮਝਣਾ ਕਰੋ।
ਪਿਤਰ ਗਏ ਤੁਮਰੇ ਆਸ ਠਾਉਰੀ,
ਜਿਹੜੇ ਤੁਹਾਡੇ ਪਿਤਰ ਨੇ ਨਾ ਵੱਡ ਵਡੇਰੇ ਹੈ, ਜਿਨ੍ਹਾਂ ਦੇ ਨਿਮਿੱਤ ਤੁਸੀਂ ਕਹਿੰਦੇ ਹੋ ਕਿ ਅਸੀਂ ਜਿਹੜੇ ਇਸ ਪ੍ਰਕਾਰ ਸ਼ਰਾਧ ਕਰਨੇ ਹੈ, ਪਿਤਾ ਕਲਿਆਣ ਦਾਸ ਜੀ ਦੇ ਜਿਹੜੇ ਪਿਤਾ ਜੀ ਸਨ ਉਹ ਸ਼ਿਵ ਰਾਮ ਬੇਦੀ ਜੀ ਸਨ, ਤੇ ਪਿਤਾ ਕਲਿਆਣ ਦਾਸ ਜੀ ਦੇ ਮਾਤਾ ਜੀ ਜਿਹੜੇ ਸਨ ਉਹ ਮਾਤਾ ਬਨਾਰਸੀ ਜੀ ਸਨ, ਤੇ ਪਿਤਾ ਕਲਿਆਣ ਦਾਸ ਜੀ ਦੇ ਦਾਦਾ ਜੀ ਜਿਹੜੇ ਸਨ ਉਹ ਬਾਬਾ ਕਲਪਤ ਰਾਏ ਸਨ, ਔਰ ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾ ਰਹੇ ਨੇ ਕਿ ਪਿਤਾ ਜੀ ਤੁਹਾਡੇ ਪਿੱਤਰ ਐਸੇ ਥਾਂ ਤੇ ਚਲੇ ਗਏ ਹਨ
ਭੁੱਖਰੋ ਪਿਆਸ ਜਹਾਂ ਨਾ ਥੋੜੀ,
ਜਿੱਥੇ ਉਹਨਾਂ ਨੂੰ ਥੋੜੀ ਮਾਤਰ ਵੀ ਨਾ ਪਿਆਸ ਲੱਗਦੀ ਹੈ ਤੇ ਨਾ ਉਹਨਾਂ ਨੂੰ ਭੁੱਖ ਲੱਗਦੀ ਹੈ।
ਨਾ ਸ਼ਰਾਧ ਕੀ ਕਰਤ ਉਡੀਕਾ,
ਨਾ ਹੀ ਉਹ ਤੁਹਾਡੇ ਵੱਲੋਂ ਕਰਵਾਏ ਜਾਣ ਵਾਲੇ ਸ਼ਰਾਧਾਂ ਦੀ ਉਡੀਕ ਕਰਦੇ ਹਨ, ਕਿਉਂਕਿ ਉਹਨਾਂ ਨੂੰ ਹੁਣ ਲੋੜ ਹੀ ਨਹੀਂ ਰਹਿ ਗਈ।
ਰਹਿਤ ਸਦੀਵ ਤਾਂ ਸੁਖ ਨੀਕਾ,
ਉਹ ਤਾਂ ਰਹਿੰਦੇ ਹਨ ਹਮੇਸ਼ਾ ਹੀ ਸਦੀਵੀ ਸੁਖ ਦੇ ਵਿੱਚ ਰਹਿ ਰਹੇ ਹਨ।
ਕੇ ਪਿੱਤਰ ਅਸਨ ਜਲ ਚਹੀ,
ਜਿਨ੍ਹਾਂ ਦੇ ਪਿੱਤਰ ਮਹਾਰਾਜ ਨੇ ਕਿਹਾ ਜਿਨ੍ਹਾਂ ਦੇ ਪਿੱਤਰ ਸੱਚਮੁੱਚੀ ਭੁੱਖੇ ਤੇ ਪਿਆਸੇ ਜਿਹੜੇ ਉਹ ਤੁਰ ਫਿਰ ਰਹੇ ਹੋਵਣ, ਜਿਨ੍ਹਾਂ ਦੇ ਪਿੱਤਰਾਂ ਦੀ ਗਤੀ ਨਾ ਹੋਈ ਹੋਵੇ, ਵਾਕਿਆ ਹੀ ਉਹਨਾਂ ਨੂੰ ਜਿਹੜਾ ਪਾਣੀ ਦੀ ਅਸਨ ਦੀ ਜਿਹੜੀ ਉਹ ਲੋੜ ਮਹਿਸੂਸ ਹੁੰਦੀ ਹੋਵੇ,
ਕਰਨੋ ਸ਼ਰਾਧ ਤਿਨੈ ਕੋ ਐਹੀ,
ਉਹਨਾਂ ਨੂੰ ਤਾਂ ਸ਼ਰਾਧ ਕਰਨ ਦਾ ਮਨ ਵਿੱਚ ਖਿਆਲ ਆ ਹੀ ਜਾਵੇ ਵੀ ਸਾਡੇ ਭੁੱਖੇ ਜਿਹੜੇ ਨੇ ਉਹ ਫਿਰ ਰਹੇ ਨੇ, ਤੇ ਪਾਤਸ਼ਾਹ ਜੀ ਫਰਮਾਉਂਦੇ ਪਰ ਤੁਹਾਡੇ ਐਸੇ ਟਿਕਾਣੇ ਤੇ ਚਲੇ ਗਏ ਹਨ
ਜਿਨਕੇ ਮਨ ਅਭਲਾਖਾ ਨਾਹੀ,
ਜਿਨ੍ਹਾਂ ਦੇ ਮਨ ਵਿੱਚ ਅਭਲਾਖਾ ਹੀ ਨਾ ਹੋਵੇ, ਜਿਨ੍ਹਾਂ ਪਿੱਤਰਾਂ ਨੂੰ ਸੱਚਖੰਡ ਵਿੱਚ ਨਿਵਾਸ ਮਿਲ ਗਿਆ ਹੋਵੇ,
ਸ਼ਰਾਧ ਸੰਤਤ ਕਿਉਂ ਤਾਹੀ,
ਉਹਨਾਂ ਦੀ ਸੰਤਤ ਜਿਹੜੀ ਸੰਤਾਨ ਹੈ ਉਹ ਫਿਰ ਭਾਈ ਕਿਉਂ ਸ਼ਰਾਧ ਕਰੇ।
ਆਪ ਸਭ ਤਿਜਕੋ ਦਿਓ
ਸਤਿਗੁਰੂ, ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕਿ ਪਿਤਾ ਜੀ ਚਲੋ ਤੁਸੀਂ ਅੱਜ ਇਹਨਾਂ ਨੂੰ ਬੁਲਾਇਆ ਹੋਇਆ ਹੈ ਜਿਨ੍ਹਾਂ ਵਿੱਚ ਸਾਰੇ ਬ੍ਰਾਹਮਣ ਦਿਜ ਵੀ ਆਏ ਹੋਏ ਨੇ, ਹੁਣ ਤੁਸੀਂ ਭੋਜਨ ਵੀ ਜਿਹੜਾ ਹੈ ਉਹ ਬਣਨ ਵਾਸਤੇ ਜਿਹੜੇ ਆ ਉਹ ਲਾਏ ਹੋਏ ਨੇ, ਇਸ ਲਈ ਅੱਜ ਇਹਨਾਂ ਨੂੰ ਖਵਾ ਦਿਓ ਜਿਨ੍ਹਾਂ ਨੂੰ ਬੁਲਾਇਆ ਹੋਇਆ ਹੈ।
ਕਰਨੋ ਸ਼ਰਾਧ ਤਜੋ ਵਿਵਹਾਰਾ,
ਅੱਗੇ ਤੋਂ ਸ਼ਰਾਧ ਕਰਨ ਦਾ ਵਿਵਹਾਰ ਜਿਹੜਾ ਹੈ ਮਨ ਵਿੱਚੋਂ ਛੱਡ ਦਿਓ, ਭੁਲਾ ਦਿਓ, ਤੁਹਾਨੂੰ ਲੋੜ ਨਹੀਂ ਹੈ।
ਤਾਲੂ ਕਹੇ ਬਿਨਾ ਚੱਖ ਦੇਖੇ,
ਹੁਣ ਪਿਤਾ ਕਲਿਆਣ ਦਾਸ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ ਬੜੇ ਗੌਰ ਨਾਲ, ਤੋ ਫਿਰ ਜਦੋਂ ਸੁਣੇ ਤੇ ਕਹਿੰਦੇ ਆ ਕਿ ਹੇ ਸਪੁੱਤਰ, ਜਿਹੜੀ ਤੂੰ ਗੱਲ ਕਹਿ ਰਿਹਾ ਵੀ ਸਾਡੇ ਵੱਡ ਵਡੇਰੇ ਐਸੇ ਥਾਂ ਤੇ ਚਲੇ ਗਏ ਨੇ, ਨਾ ਉਹਨਾਂ ਨੂੰ ਤ੍ਰੇਹ ਤੇ ਨਾ ਉਹਨਾਂ ਨੂੰ ਭੁੱਖ ਤੇ ਨਾ ਉਹਨਾਂ ਨੂੰ ਆਪਣੀ ਸੰਤਾਨ ਵੱਲੋਂ ਕੀਤੇ ਸਰਾਹਾਂ ਸ਼ਰਾਧਾਂ ਦੀ ਉਡੀਕ, ਤੇ ਹੇ ਸਪੁੱਤਰ ਬਿਨਾਂ ਦੇਖਣ ਤੋਂ ਮੈਨੂੰ ਯਕੀਨ ਕਿਵੇਂ ਆਵੇ।
ਮੁਝੇ ਪ੍ਰਤੀਤ ਨਾ ਆਏ ਵਿਸੇਖੇ,
ਇਸ ਕਰਕੇ ਮੈਨੂੰ ਵਿਸ਼ੇਸ਼ ਰੂਪ ਵਿੱਚ ਪ੍ਰਤੀਤ ਨਹੀਂ ਆ ਸਕਦੀ ਜਦ ਤੱਕ ਮੈਂ ਅੱਖੀਂ ਦੇਖ ਨਾ ਲਵਾਂ।
ਇਸ ਪ੍ਰਕਾਰ ਕੀ ਸੁਧ ਜੋ ਸੁਣਾਵਹੋ,
ਜਿਹੜੀ ਤੂੰ ਪੁੱਤਰ ਸੁਧ ਸੁਣਾ ਰਿਹਾ ਹੈ, ਸਾਰੀ ਖਬਰ ਵੱਡਿਆਂ ਦੀ ਸੁਣਾ ਰਿਹਾ ਹੈ।
ਜਹਾਂ ਪਿੱਤਰ ਸੋ ਠੌਰ ਦਿਖਾਵਹੋ,
ਇਸ ਲਈ ਫਿਰ ਜਿੱਥੇ ਪਿੱਤਰ ਗਏ ਹੋਏ ਨੇ ਕਿਰਪਾ ਕਰਕੇ ਜਾਂ ਤਾਂ ਉਹ ਥਾਂ ਦਿਖਾਲ ਦੇ ਭਾਈ, ਵਾਕਈ ਉਹ ਐਸੇ ਥਾਂ ਤੇ ਚਲੇ ਗਏ ਹੋਏ ਨੇ ਜਿੱਥੇ ਆਨੰਦ ਵਿੱਚ ਰਹਿ ਰਹੇ ਨੇ, ਉਹ ਜਗ੍ਹਾ ਜਿਹੜੀ ਹੈ ਇਸ ਪੁੱਤਰ ਜੀ ਦਿਖਾਲ ਦਿਓ।
ਦੇਖ ਲਿਓ ਮੈਂ ਆਏ ਭਰੋਸੋ,
ਜਦੋਂ ਮੈਂ ਦੇਖ ਲਵਾਂਗਾ ਫਿਰ ਮੈਨੂੰ ਪੱਕਾ ਭਰੋਸਾ ਆ ਜਾਏਗਾ। ਪਿਤਾ ਕਲਿਆਣ ਦਾਸ ਜੀ ਕਹਿ ਰਹੇ ਨੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ,
ਕਹੋ ਜੋ ਤੁਮ ਤਬ ਬੋਰ ਕਰੋਸੋ,
ਜਿਹੜਾ ਤੁਸੀਂ ਕਹਿ ਰਹੇ ਜੇ ਬਚਨ ਇਹਦੇ ਤੇ ਫਿਰ ਮੈਨੂੰ ਭਰੋਸਾ ਆ ਜਾਏਗਾ।
ਸੁਣ ਕਰ ਬੋਲੇ ਕਿਰਪਾ ਨਿਧਾਨਾ,
ਕਿਰਪਾ ਦੇ ਘਰ ਪਿਤਾ ਜੀ ਦੇ ਬਚਨਾਂ ਨੂੰ ਸੁਣ ਕੇ ਬੋਲੇ ਹਨ।
ਜੇ ਤੁਮ ਦੇਖੋ ਚਾਹੋ ਸਥਾਨਾ,
ਹੇ ਪਿਤਾ ਜੀ ਜੇ ਤੁਸੀਂ ਚਾਹੁੰਦੇ ਹੀ ਹੋ ਉਹ ਸਥਾਨ ਨੂੰ ਦੇਖਣਾ ਸੱਚਖੰਡ ਨੂੰ,
ਦੌਨ ਬਿਲੋਚਨ ਮੁੰਦੋ ਅਭੀ,
ਜਿੱਥੇ ਬੈਠੇ ਸਨ ਘਰ ਦੇ ਵਿਹੜੇ ਵਿੱਚ ਹੀ, ਜਿੱਥੇ ਪਿਤਾ ਕਲਿਆਣ ਦਾਸ ਜੀ ਬੈਠੇ ਸੀ ਤੇ ਗੁਰੂ ਨਾਨਕ ਸਾਹਿਬ ਜੀ ਨਾਲ ਬਚਨ ਹੋ ਰਹੇ ਸੀ, ਮਹਾਰਾਜ ਪਾਤਸ਼ਾਹ ਨੇ ਫਰਮਾਇਆ ਵੀ ਦੋਵੇਂ ਨੇਤਰ ਬੰਦ ਕਰੋ, ਔਰ ਜਿੰਨਾ ਚਿਰ ਮੈਂ ਕਹਾਂਗਾ ਨਾ ਉਨਾ ਚਿਰ ਖੋਲਿਓ ਨਾ, ਨੇਤਰ ਬੰਦ ਕਰੋ ਜੇ ਤੁਸੀਂ ਉਹ ਅਸਥਾਨ ਦੇਖਣਾ ਚਾਹੁੰਦੇ ਹੋ ਤਾਂ।
ਪਿਤਰ ਬਲੋਕੋ ਬੈਠੇ ਸਭੀ,
ਦੋਨੇ ਨੇਤਰ ਬੰਦ ਕਰੋ ਤੇ ਆਪਣੇ ਵੱਡ ਵਡੇਰੇ ਜਿਹੜੇ ਪਿਤਰ ਨੇ ਨਾ ਉਹਨਾਂ ਨੂੰ ਬੈਠਿਆਂ ਹੋਇਆਂ ਨੂੰ ਦੇਖੋ ਸਾਰਿਆਂ ਨੂੰ ਹੀ,
ਪਰ ਨਿਸ਼ਚਾ ਮਾਨਿਓ ਮਨ ਬਚਨਾ।
ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਤੇ ਭਰੋਸਾ ਕਰਕੇ ਪਿਤਾ ਕਲਿਆਣ ਦਾਸ ਜੀ ਨੇ ਇਹ ਗੱਲ ਮੰਨ ਲਈ, ਇਹ ਬਚਨ ਮੰਨ ਲਿਆ।
ਲੋਚਨ ਮੂੰਦ ਪਿੱਖੀ ਸੁਖ ਰਚਨਾ,
ਅੱਖਾਂ ਬੰਦ ਕਰ ਲਈਆਂ ਪਿਤਾ ਕਲਿਆਣ ਦਾਸ ਜੀ ਨੇ, ਤੇ ਬਸ ਜਦੋਂ ਨੇਤਰ ਬੰਦ ਕੀਤੇ ਤੇ ਉਸੇ ਵੇਲੇ ਹੀ ਪਿਤਾ ਕਲਿਆਣ ਦਾਸ ਜੀ ਦੀ ਜਿਹੜੀ ਆਤਮਾ ਸੀਗੀ ਉਹ ਸੱਚਖੰਡ ਵਿੱਚ ਚਲੀ ਗਈ। ਸੱਚਖੰਡ ਦੀ ਇੱਕ ਬਹੁਤ ਸੁੰਦਰ ਰਚਨਾ ਜਿਹੜੀ ਹੈ ਉਹ ਪਿਤਾ ਕਲਿਆਣ ਦਾਸ ਜੀ ਦੇਖ ਰਹੇ ਨੇ ਆਨੰਦ ਵਿੱਚ ਬੈਠੇ ਹੋਏ।
ਜਹ ਬੈਕੁੰਠ ਭਗਤ ਬਡਬਾਸਾ,
ਜਿੱਥੇ ਬੈਕੁੰਠ ਹੈ, ਜਿੱਥੇ ਸੱਚਖੰਡ ਹੈ, ਜਿੱਥੇ ਬਹੁਤ ਸਾਰਿਆਂ ਭਗਤਾਂ ਦਾ ਵਾਸਾ ਹੈ।
ਕੰਚਨ ਮਨ ਮੈਂ ਰੁਚਿਰ ਅਵਾਸਾ,
ਜਿੱਥੇ ਸੋਨੇ ਦੀਆਂ ਮਣੀਆਂ ਜਿਹੜੀਆਂ ਨੇ ਉਹ ਜੜੀਆਂ ਹੋਈਆਂ ਨੇ, ਤੇ ਇਸੇ ਪ੍ਰਕਾਰ ਬਹੁਤ ਸੁੰਦਰ ਰਚਨਾ ਰਚੀ ਹੋਈ ਹੈ ਸੱਚਖੰਡ ਦੀ, ਉੱਥੇ ਉਹਨਾਂ ਦੀ ਆਤਮਾ ਪਹੁੰਚਾ ਦਿੱਤੀ ਗੁਰੂ ਨਾਨਕ ਸਾਹਿਬ ਨੇ ਬੈਠਿਆਂ ਬੈਠਿਆਂ ਹੀ।
ਤਾਂ ਪਿੱਤਰ ਦੇਖੇ ਸਭ ਜਾਈ,
ਬਾਬਾ ਕਲਿਆਣ ਦਾਸ ਨੇ ਆਪਣੇ ਸਾਰੇ ਵੱਡ ਵਡੇਰੇ ਸੱਚਖੰਡ ਵਿੱਚ ਬੈਠੇ ਹੋਏ ਜਿਹੜੇ ਉਹ ਦੇਖ ਲਏ, ਉੱਥੇ ਉਹ ਬੈਠੇ ਹੋਏ ਹਨ।
ਇਸ ਕੋ ਦੇਖ ਉੱਠੇ ਸਮੁਦਾਈ,
ਜਦੋਂ ਮਹਿਤਾ ਕਲਿਆਣ ਦਾਸ ਜੀ ਆਪਣੀ ਆਤਮਾ ਲੈ ਕੇ ਆਤਮਾ ਦੇ ਸਹਿਤ ਉੱਥੇ ਪਹੁੰਚੇ ਨੇ, ਉਹ ਜਿਹੜੇ ਸਾਰੇ ਵੱਡ ਵਡੇਰੇ ਪਿੱਤਰ ਸਨ ਸੱਚਖੰਡ ਵਿੱਚ ਬੈਠੇ ਹੋਏ, ਉਹ ਮਹਿਤਾ ਕਾਲੀ ਜੀ ਨੂੰ ਕਾਲੂ ਜੀ ਨੂੰ ਦੇਖ ਕੇ ਉੱਠ ਪਏ।
ਪਰ ਕਾਲੂ ਕੋ ਬਹੁਤ ਸਨਮਾਨਾ,
ਉਹਨਾਂ ਨੇ ਬਹੁਤ ਸਨਮਾਨ ਦਿੱਤਾ, ਬਹੁਤ ਆਦਰ ਕੀਤਾ ਮਹਿਤਾ ਕਾਲੂ ਜੀ ਦਾ ਸੱਚਖੰਡ ਦੇ ਵਿੱਚ ਵੱਡ ਵਡੇਰਿਆਂ ਨੇ।
ਮਿਰਦਲ ਮਧੁਰ ਮੁਖ ਬਚਨ ਬਖਾਨਾ,
ਬੜੇ ਬੜੇ ਕੋਮਲ ਬੜੇ ਬੜੇ ਮਿੱਠੇ ਬਚਨਾਂ ਦੇ ਨਾਲ ਆਦਰ ਕੀਤਾ ਹੈ।
ਧੰਨ ਧੰਨ ਤੁਮਾਰੀ ਕਰਤੂਤਾ,
ਉਹ ਵੱਡ ਵਡੇਰੇ ਕੀ ਕਹਿ ਰਹੇ ਨੇ, ਕਹਿ ਰਹੇ ਨੇ ਕਿ ਹੇ ਮਹਿਤਾ ਕਲਿਆਣ ਦਾਸ, ਤੇਰਾ ਕਰਮ ਜਿਹੜਾ ਤੇਰਾ ਜ਼ਿੰਦਗੀ ਦਾ ਕਰਮ ਹੈ ਉਹ ਧਨ ਹੈ, ਧਨ ਹੈ ਤੂੰ, ਧਨ ਹੈ ਹੇ ਕਲਿਆਣ ਦਾਸ।
ਜਹ ਤੇ ਉਪਜਿਓ ਸਦਨ ਸਪੂਤਾ,
ਜਿਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੱਡ ਵਡੇਰੇ ਸਨਮਾਨ ਦੇ ਰਹੇ ਨੇ ਸੱਚਖੰਡ ਵਿੱਚ ਪਿਤਾ ਕਾਲੂ ਜੀ ਨੂੰ ਕਿ ਜਿਸ ਦੇ ਗ੍ਰਹਿ ਵਿਖੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਨੇ, ਹੇ ਕਲਿਆਣ ਦਾਸ ਤੂੰ ਧਨ ਹੈ, ਧਨ ਹੈ ਤੇਰੇ ਕਰਮ ਧਨ ਹਨ, ਤੇਰੀ ਕੀਤੀ ਹੋਈ ਬੰਦਗੀ ਧਨ ਹੈ।
ਸਭ ਪਿਤਰਨ ਕੋ ਕੀਨੂ ਧਾਰਾ,
ਉਹ ਪਿਤਰ ਖੁਦ ਕਹਿ ਰਹੇ, ਉਹ ਕਹਿ ਰਹੇ ਨੇ ਕਿ ਤੇਰੇ ਗ੍ਰਹਿ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤੇ ਸਾਰੇ ਪਿਤਰਾਂ ਦਾ ਭਲਾ ਹੋ ਗਿਆ।
ਪਹੁੰਚਾਏ ਪ੍ਰਭ ਕੇ ਦਰਬਾਰਾ,
ਉਹ ਸਾਰੇ ਜਿਹੜੇ ਨੇ ਨਾ ਉਹਨਾਂ ਨੂੰ ਪ੍ਰਭੂ ਦੇ ਦਰਬਾਰ, ਅਕਾਲ ਪੁਰਖ ਦੇ ਦਰਬਾਰ ਸੱਚਖੰਡ ਵਿੱਚ ਪਹੁੰਚਾ ਦਿੱਤਾ ਹੈ।
ਕਾਲੂ ਕਹਿ ਕਿਤਕ ਭਾ ਕਾਲਾ,
ਹੁਣ ਮਹਿਤਾ ਕਲਿਆਣ ਦਾਸ ਜੀ ਉਹਨਾਂ ਨੂੰ ਪੁੱਛਦੇ ਆ ਵੱਡ ਵਡੇਰਿਆਂ ਨੂੰ, ਕਹਿੰਦੇ ਵੀ ਕਿੰਨਾ ਕੁ ਸਮਾਂ ਹੋਇਆ ਤੁਹਾਨੂੰ ਇੱਥੇ ਆਇਆ ਨੂੰ?
ਤੁਮ ਨਾ ਪਾਇਓ ਆਨੰਦ ਵਿਸਾਲਾ,
ਇਹ ਜਿਹੜਾ ਮਹਾਨ ਆਨੰਦ ਹੈ ਇਸ ਆਨੰਦ ਵਾਲੀ ਜਗ੍ਹਾ ਤੇ ਆਏ ਹੋ, ਕਦੋਂ ਕਦੇ ਇੱਥੇ ਪਹੁੰਚੇ ਹੋ?
ਵਸੇ ਆਨ ਸ੍ਰੀ ਹਰ ਕੇ
ਲੋਗਾ, ਇਹ ਜਿਹੜਾ ਹਰ ਕਾ ਲੋਗ ਹੈ, ਰੱਬ ਦਾ ਥਾਂ ਹੈ, ਸੱਚਖੰਡ ਹੈ, ਕਦੋਂ ਆਏ ਸੀ ਇੱਥੇ?
ਜਹ ਮਦ ਮਾਨ ਮੋਹ ਨਾ ਸੂਗਾ,
ਜਿੱਥੇ ਨਾ ਹੰਕਾਰ ਆਉਂਦਾ ਹੈ, ਨਾ ਮੋਹ ਆਉਂਦਾ ਹੈ, ਨਾ ਕੋਈ ਸੋਗ ਚਿੰਤਾ ਲੱਗਦੀ ਹੈ।
ਸੁਣ ਕਾਲੂ ਜਬ ਸਦਨ ਤੁਮਾਰੇ,
ਹੁਣ ਉਹ ਜਿਹੜੇ ਵੱਡ ਵਡੇਰੇ ਪਿੱਤਰ ਨੇ ਉਹ ਦੱਸ ਰਹੇ ਮਹਿਤਾ ਕਲਿਆਣ ਦਾਸ ਜੀ ਨੂੰ, ਕਹਿੰਦੇ ਸੁਣ ਕਾਲੂ ਜਬ ਸਦਨ ਤੁਮਾਰੇ, ਜਦੋਂ ਤੇਰੇ ਘਰ ਵਿੱਚ
ਤਰਿਓ ਸ੍ਰੀ ਏਕੰਕਾਰੇ,
ਏਕੰਕਾਰ ਅਕਾਲ ਪੁਰਖ ਜਿਹੜਾ ਹੈ ਉਹ ਅਕਾਰ ਧਾਰ ਕੇ ਗੁਰੂ ਨਾਨਕ ਨਾਮ ਕਹਾ ਕੇ ਜਦੋਂ ਤੇਰੇ ਗ੍ਰਹਿ ਵਿਖੇ ਪ੍ਰਗਟ ਹੋਇਆ ਸੀ, ਜਨਮਿਆ ਸੀਗਾ,
ਤਬ ਕੇ ਆਨ ਬਸੇ ਥਾਨਾ,
ਉਦੋਂ ਦੇ ਅਸੀਂ ਪਿੱਤਰ ਜਿਹੜੇ ਆਪਣੇ ਆਪਣੇ ਕਰਮਾਂ ਮੁਤਾਬਕ ਵੱਖ ਵੱਖ ਥਾਵਾਂ ਤੇ ਸੀ, ਉਦੋਂ ਅਸੀਂ ਸਾਰੇ ਜਿਹੜੇ ਸੱਚਖੰਡ ਵਿੱਚ ਆਣ ਬਿਰਾਜੇ ਹਾਂ।
ਅਚੁੱਤ ਪਦਵੀ ਆਨੰਦ ਮਹਾਨਾ,
ਅਸੀਂ ਐਸੀ ਮਹਾਨ ਪਦਵੀ ਪਾਈ ਹੈ ਜਿਹੜੀ ਅਚੁੱਤ ਹੈ, ਜਿਹੜੀ ਪਦਵੀ ਸਾਡੇ ਤੋਂ ਕਦੇ ਖਿਸਕਣੀ ਨਹੀਂ ਹੈ, ਮਹਾਨ ਰੁਤਬਾ ਜਿਹੜਾ ਉਹ ਪ੍ਰਾਪਤ ਕਰ ਲਿਆ, ਆਨੰਦ ਪ੍ਰਾਪਤ ਕਰ ਲਿਆ।
ਸੁਤ ਕੋ ਸੁਤ ਨਾ ਜਾਣ ਬੜ ਭਾਗੀ,
ਹੁਣ ਪਿੱਤਰ ਜਿਹੜੇ ਨੇ ਸੱਚਖੰਡ ਵਿੱਚ ਦੱਸ ਰਹੇ ਮਹਿਤਾ ਕਲਿਆਣ ਦਾਸ ਨੂੰ, ਇਹ ਵੱਡ ਭਾਗੀ ਪੁਰਖ ਆਪਣੇ ਪੁੱਤਰ ਨੂੰ ਐਵੇਂ ਪੁੱਤਰ ਹੀ ਨਾ ਸਮਝਣਾ ਕਰ,
ਹਰ ਸੋ ਲਖੋ ਹੋ ਅਨੁਰਾਗੀ,
ਉਹਨੂੰ ਪਰਮੇਸ਼ਰ ਜਾਣਨਾ ਕਰ ਤੇ ਉਹਦੇ ਚਰਨਾਂ ਦਾ ਅਨੁਰਾਗੀ ਹੋਣਾ ਕਰ, ਉਹਨੂੰ ਆਪਣਾ ਕੇਵਲ ਤੇ ਕੇਵਲ ਪੁੱਤਰ ਹੀ ਜਾਣ ਕੇ ਐਵੇਂ ਭੁਲੇਖੇ ਵਿੱਚ ਨਾ ਬੈਠਾ ਰਹੀ।
ਸੁਣ ਬਚ ਸੁਖ ਪਿਖ ਕੈ ਸਮੁਦਾਈ,
ਇਹ ਸਾਰੇ ਬਚਨ ਵੱਡ ਵਡੇਰਿਆਂ ਦੇ ਸੁਣ ਕੇ ਮਹਿਤਾ ਕਲਿਆਣ ਦਾਸ ਜੀ ਔਰ ਦੇਖ ਕੇ ਉੱਥੇ ਸੱਚਖੰਡ ਦੇ ਸੁਖਾਂ ਨੂੰ
ਰਹਿਓ ਸੁਕਾਲੂ ਔਰ ਵਿਸਮਾਈ,
ਮਹਿਤਾ ਕਲਿਆਣ ਦਾਸ ਜੀ ਤਾਂ ਬਹੁਤ ਹੈਰਾਨ ਹੋਏ, ਵਿਸਮਾਦ ਹਾਲਤ ਵਿੱਚ ਹੋ ਗਏ।
ਤਜਨੇ ਕੀ ਅਭਿਲਾਖ ਨਾ ਕਰਹੀ,
ਹੁਣ ਮਨ ਵਿੱਚ ਉਸ ਜਗ੍ਹਾ ਨੂੰ ਤਿਆਗ ਦੇਣ ਦੀ, ਛੱਡ ਦੇਣ ਦੀ ਅਭਿਲਾਖਾ ਨਹੀਂ ਆਉਂਦੀ, ਦਿਲ ਕਰਦਾ ਭਈ ਇੱਥੇ ਹੀ ਰਹਾ ਹਾਂ, ਕੀ ਕਰਨਾ ਹੁਣ ਮਾਤ ਲੋਕ ਤੇ ਜਾ ਕੇ।
ਰਹੋ ਇਹਾਂ ਮੈਂ ਹਿਰਦੇ ਵਿਚਰਈ,
ਇੱਦਾਂ ਹਿਰਦੇ ਦੇ ਵਿੱਚ ਵਿਚਾਰ ਰਹੇ ਨੇ ਕਿ ਮੈਂ ਇੱਥੇ ਹੀ ਰਹਾ ਹੁਣ।
ਆਨੰਦ ਦਿਖਾਏ ਬੜੋ ਜਗਨਨਾਥਾ,
ਜਦੋਂ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣੇ ਪਿਤਾ ਕਲਿਆਣ ਦਾਸ ਜੀ ਨੂੰ ਸੱਚਖੰਡ ਦਾ ਇਹ ਆਨੰਦ ਦਿਖਾਲ ਦਿੱਤਾ, ਫਿਰ ਜਿਹੜੀ ਕਾਇਆ ਸੀ, ਸਰੀਰ ਸੀ, ਉਹ ਤਾਂ ਰਾਏ ਭੋਏ ਦੀ ਤਲਵੰਡੀ ਆਪਣੇ ਘਰ ਦੇ ਵਿੱਚ ਹੀ ਸਰੀਰ ਸੀ, ਅੱਖਾਂ ਬੰਦ ਕਰਾਈਆਂ ਸਨ, ਬਿਰਤੀ ਚੜਾਈ ਸੀਗੀ, ਤੋ ਪਿਤਾ ਜੀ ਦੇ ਲਾਗੇ ਬੈਠੇ ਸਨ ਗੁਰੂ ਨਾਨਕ ਸਾਹਿਬ ਪਾਤਸ਼ਾਹ, ਉਹਨਾਂ ਨੇ ਪਿਤਾ ਜੀ ਦਾ ਹੱਥ ਪਕੜਿਆ ਤੇ ਉਹਨਾਂ ਨੂੰ ਹਲਾਇਆ, ਸਾਵਧਾਨ ਕੀਤਾ।
ਤਹਿਸ਼ਨ ਮੈਂ ਲੋਚਨ ਖੁਲਵਾਏ,
ਇਸ ਵੇਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਪਿਤਾ ਜੀ ਦੇ ਲੋਚਨ ਖੁਲਵਾਏ, ਨੇਤਰ ਖੁਲਵਾਏ, ਫਿਰ
ਸ੍ਰੀ ਮੁਖ ਸੋ ਆਸ ਬਚਨ ਲਾਏ,
ਆਪਣੇ ਪਵਿੱਤਰ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਪਿਤਾ ਜੀ ਦੇ ਤਾਈ ਇਸ ਤਰ੍ਹਾਂ ਬਚਨ ਉਚਾਰੇ,
ਦੇਖੇ ਪਿਤਰ ਕਿਦੋ ਤੁਮ ਨਾਹੀ,
ਹੇ ਪਿਤਾ ਜੀ ਪਿਤਰਾਂ ਨੂੰ ਦੇਖਿਆ ਹੈ ਜਾਂ ਨਹੀਂ ਦੇਖਿਆ ਹੈ?
ਕਹੋ ਬਿਰਤੰਤ ਸਭੈ ਹਮ ਪਾਹੀ,
ਇਹ ਸਾਰਾ ਬਿਰਤਾਂਤ ਸਾਨੂੰ ਦੱਸਣਾ ਕਰੋ ਕਿ ਹੁਣ ਜਿੱਥੇ ਤੁਸੀਂ ਗਏ ਸੀ ਕੀ ਦੇਖ ਕੇ ਆਏ ਹੋ?
ਕਾਲੂ ਕੋ ਸਭ ਸੰਸਾ ਭਾਗਾ,
ਪਿਤਾ ਕਲਿਆਣ ਦਾਸ ਜੀ ਦੇ ਮਨ ਦਾ ਜਿਹੜਾ ਸੰਸਾ ਸੀ ਉਹ ਤਾਂ ਸਾਰਾ ਖਤਮ ਹੋ ਚੁੱਕਾ ਸੀਗਾ।
ਜਾਨ ਪ੍ਰਭੂ ਕੋ ਮਨ ਅਨੁਰਾਗਾ,
ਪ੍ਰਭੂ ਜਾਣ ਕੇ ਆਪਣੇ ਸਪੁੱਤਰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਹੁਣ ਚਰਨਾਂ ਦੇ ਨਾਲ ਪ੍ਰੇਮ ਲੱਗ ਗਿਆ ਸੀ।
ਕਹਿਣ ਲੱਗਿਓ ਮੈਂ ਸਭ ਹੀ ਦੇਖੇ,
ਪਿਤਾ ਕਲਿਆਣ ਦਾਸ ਜੀ ਕਹਿੰਦੇ ਕਹਿੰਦੇ ਵੀ ਮੈਂ ਦੇਖੇ ਨੇ ਪਿੱਤਰ ਜੋ ਤੂੰ ਦਿਖਾਏ ਨੇ ਸਾਰੇ ਪਿੱਤਰ ਮੈਂ ਦੇਖ ਕੇ ਆਇਆ ਹਾਂ।
ਵਸੈ ਤਹਾ ਜੈ ਆਨੰਦ ਵਿਸੇਖੇ,
ਜਿੱਥੇ ਬਹੁਤ ਆਨੰਦ ਹੈ ਸੱਚਖੰਡ ਹੈ ਉੱਥੇ ਵਸ ਰਹੇ ਹਨ ਵੱਡ ਵਡੇਰੇ।
ਅਬ ਕਰ ਕਿਰਪਾ ਮੁਝੇ ਤੈ ਥਾਨਾ,
ਹੁਣ ਪਿਤਾ ਕਲਿਆਣ ਦਾਸ ਜੀ ਕਹਿੰਦੇ ਹੈ ਆਪਣੇ ਸਪੁੱਤਰ ਧੰਨ ਧੰਨ ਗੁਰੂ ਨਾਨਕ ਸਾਹਿਬ ਨੂੰ ਕਿ ਹੁਣ ਕਿਰਪਾ ਕਰਕੇ ਮੈਨੂੰ ਵੀ ਉਸ ਸਥਾਨ ਤੇ ਪਹੁੰਚਾ ਦੇ।
ਮਾਇਆ ਨਿਧਾਨਾ,
ਹੇ ਮਾਇਆ ਨਿਧਾਨ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ, ਮੈਨੂੰ ਵੀ ਕਿਰਪਾ ਕਰਕੇ ਜਿੱਥੇ ਬਾਕੀ ਪਿੱਤਰ ਪਹੁੰਚੇ ਹੋਏ ਨੇ ਹੁਣ ਮੈਨੂੰ ਵੀ ਉੱਥੇ ਪਹੁੰਚਾ ਦੇ।
ਮਲਮੂਤਰ ਕੀ ਤਜ ਕਰ ਦੇਹਾ,
ਪਿਤਾ ਕਲਿਆਣ ਦਾਸ ਜੀ ਕਹਿੰਦੇ ਮੈਂ ਹੁਣ ਚਾਹੁੰਦਾ ਹਾਂ ਕਿ ਇਹ ਜਿਹੜੀ ਮਲਮੂਤਰ ਦੀ ਦੇਹੀ ਹੈ, ਪੰਜ ਭੂਤਕ ਸਰੀਰ ਹੈ, ਹਵਾ ਮਿੱਟੀ ਅੱਗ ਪਾਣੀ ਆਕਾਸ਼ ਦਾ ਬਣਿਆ ਹੋਇਆ ਹੈ, ਜੋ
ਪਹੁੰਚਿਓ ਤਹਾ ਚਾਹੇ ਮਨ ਇਹਾ,
ਇਸ ਸਰੀਰ ਨੂੰ ਤਿਆਗ ਕੇ ਮੈਂ ਉੱਥੇ ਪਹੁੰਚਣਾ ਚਾਹੁੰਦਾ ਹਾਂ ਸੱਚਖੰਡ ਵਿੱਚ।
ਪਿਤਾ ਤਬ ਬੈਸ ਬਿਹਾਈ,
ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਪਿਤਾ ਜੀ ਤੁਹਾਡੀ ਜਿਹੜੀ ਬੈਸ ਉਮਰ ਹੈ ਨਾ ਉਹ ਲਗਭਗ ਬਤੀਤ ਹੋ ਗਈ ਹੈ, ਬਹੁਤ ਥੋੜੀ ਰਹਿੰਦੀ ਹੈ।
ਕਿਤਕ ਦਿਵਸ ਮੈਂ ਪਹੁੰਚਿਓ ਜਾਈ,
ਕਿਤਕ ਦਿਨਾਂ ਦੇ ਵਿੱਚ ਤੁਸਾਂ ਨੇ ਵੀ ਸੱਚਖੰਡ ਚਲੇ ਜਾਣਾ ਹੈ, ਤੁਹਾਡੀ ਆਰਬਲਾ ਬਹੁਤ ਥੋੜੀ ਰਹਿ ਗਈ ਹੈ।
ਉੱਠ ਕੇ ਸਭ ਭੋਜਨ ਖਾਵੋ,
ਤੇ ਪਿਤਾ ਜੀ ਨੂੰ ਕਹਿੰਦੇ ਸਤਿਗੁਰੂ ਨਾਨਕ ਸਾਹਿਬ ਕਿ ਹੁਣ ਇਉਂ ਕਰੋ ਕਿ ਉੱਠੋ, ਜਿਹੜਾ ਘਰ ਵਿੱਚ ਕਾਰਜ ਤੁਸੀਂ ਆਰੰਭਿਆ ਸੀ ਨਾ ਸਰਾਧ ਕਰਨ ਦਾ, ਜਿਨ੍ਹਾਂ ਨੂੰ ਬੁਲਾਇਆ ਹੈ ਹੁਣ ਪ੍ਰਸ਼ਾਦਾ ਛਕਾਉਣ ਲਈ, ਉਹਨਾਂ ਨੂੰ ਭੁੱਖੇ ਹੀ ਥੋੜਾ ਭੇਜ ਦੇਣਾ, ਇਸ ਵਾਸਤੇ ਉਹਨਾਂ ਦੀਆਂ ਪੰਗਤਾਂ ਲਾਓ ਤੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾ ਕੇ ਭੇਜੋ।
ਬਾਹਰ ਬੈਠ ਹਰ ਕੇ ਗੁਣ ਗਾਵੋ,
ਉਸ ਤੋਂ ਪਿੱਛੋਂ ਤੁਹਾਡੀ ਆਰਬਲਾ ਥੋੜੀ ਰਹਿ ਗਈ ਹੈ ਤੇ ਬੈਠ ਕੇ ਤੇ ਭਜਨ ਸਿਮਰਨ ਕਰੋ ਜੀ।
ਬਚਨ ਮਾਨ ਉੱਠ ਦੀਨ ਆਹਾਰਾ,
ਸਤਿਗੁਰੂ ਜੀ ਦਾ ਬਚਨ ਮੰਨ ਕੇ ਪਿਤਾ ਜੀ ਨੇ ਉੱਠ ਕੇ ਉਹ ਸਾਰਾ ਜਿਹੜਾ ਭੋਜਨ ਬਣਵਾਇਆ ਸੀ ਆਈ ਹੋਈ ਸੰਗਤ ਨੂੰ ਛਕਾਇਆ ਹੈ।
ਜੋਤ ਹੈ ਆਏ ਸਭ ਕੋ ਖਵਾਰਾ,
ਜਿਹੜੇ ਜਿਹੜੇ ਵੀ ਪਿਤਾ ਕਲਿਆਣ ਦਾਸ ਦੇ ਘਰ ਆਏ ਸੀ ਸਭਨਾਂ ਨੂੰ ਛਕਾਇਆ ਹੈ।
ਕਿਤਕ ਦਿਵਸ ਜਬ ਬਹੁਰ ਬਿਤਾਏ,
ਉਸ ਤੋਂ ਪਿੱਛੋਂ ਕੁਝ ਕੁ ਦਿਨ ਹੋਰ ਲੰਘੇ। ਸਾਧ ਸੰਗਤ ਜੀ, ਜਿਸ ਦਿਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਪਿਤਾ ਕਲਿਆਣ ਦਾਸ ਜੀ ਤੋਂ ਇਹ ਮੋਹ ਮਮਤਾ ਦਾ ਪਰਦਾ ਚੁੱਕ ਦਿੱਤਾ ਹੈ, ਗਿਆਨਵਾਨ ਬਣਾ ਦਿੱਤਾ ਹੈ, ਸੱਚਖੰਡ ਦੇ ਦ੍ਰਿਸ਼ ਦਿਖਾਲ ਦਿੱਤੇ ਨੇ, ਔਰ ਇਹ ਵੀ ਜਿਹੜਾ ਇਸ਼ਾਰਾ ਕਰ ਦਿੱਤਾ ਕਿ ਤੁਹਾਡੀ ਆਰਬਲਾ ਥੋੜੀ ਰਹਿ ਗਈ ਹੈ, ਉਸ ਦਿਨ ਤੋਂ ਪਿਤਾ ਕਲਿਆਣ ਦਾਸ ਜੀ ਬੰਦਗੀ ਵਿੱਚ ਜੁੜੇ ਹੋਏ ਨੇ ਤੇ ਕੁਝ ਦਿਨ ਲੰਘੇ।
ਅੰਤ ਸਮਾਂ ਪਹੁੰਚਿਓ ਤਬ ਆਏ,
ਪਿਤਾ ਕਲਿਆਣ ਦਾਸ ਜੀ ਦਾ ਅੰਤਲਾ ਸਮਾਂ ਜਿਹੜਾ ਸੀ ਸਾਧ ਸੰਗਤ ਜੀ ਉਹ ਆ ਗਿਆ, ਜਿਤਨੇ ਸਵਾਸ ਅਕਾਲ ਪੁਰਖ ਨੇ ਲਿਖੇ ਸੀ ਉਹ ਪੂਰੇ ਹੋ ਗਏ।
ਜਿਉਂ ਗਜ ਫੂਲ ਮਾਲਕੋ ਡੇਰਾ,
ਜਿਸ ਤਰ੍ਹਾਂ ਹਾਥੀ ਦੀ ਸੁੰਡ ਦੇ ਉੱਪਰ ਫੁੱਲਾਂ ਦੀ ਮਾਲਾ ਬਣਾ ਕੇ ਪਾਈ ਹੋਵੇ, ਉਹਨੇ ਉਤਾਰਨੀ ਹੋਵੇ ਉਹਨੂੰ ਸੁੰਡ ਥੋੜੀ ਜਿਹੀ ਝੁਕਾਉਣੀ ਪੈਂਦੀ ਹੈ, ਮਾਲਾ ਆਪਣੇ ਆਪ ਲੱਥ ਜਾਂਦੀ ਹੈ। ਇਵੇਂ ਹੀ ਸਾਧ ਸੰਗਤ ਜੀ ਜਿਹੜੇ ਇਤਨੀ ਉੱਚੀ ਅਵਸਥਾ ਵਿੱਚ ਹੁੰਦੇ ਹੈ ਉਹ ਜਦੋਂ ਸਰੀਰ ਨੂੰ ਤਿਆਗਦੇ ਆ ਇਸ ਤਰ੍ਹਾਂ ਬਹੁਤ ਆਸਾਨੀ ਦੇ ਨਾਲ ਸੌਖਾ ਹੀ ਸਰੀਰ ਨੂੰ ਤਿਆਗ ਦਿੰਦੇ ਹਨ। ਇਵੇਂ ਹੀ ਮਹਿਤਾ ਕਲਿਆਣ ਦਾਸ ਜੀ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਤੇ ਸਾਧ ਸੰਗਤ ਜੀ ਉਹ ਬੈਕੁੰਠ ਨੂੰ ਚਲੇ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਹਾਜ਼ਰੀ ਦੇ ਵਿੱਚ ਪਿਤਾ ਕਲਿਆਣ ਦਾਸ ਜੀ ਨੇ ਪੰਜ ਭੂਤਕ ਸਰੀਰ ਤਿਆਗਿਆ।
ਸ੍ਰੀ ਨਾਨਕ ਉੱਤਮ ਬਿਦ ਸੰਗਾ,
ਸੱਚੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਿਤਾ ਜੀ ਦੀ ਫਿਰ ਅੰਤਮ ਕਿਰਿਆ ਬੜੇ ਢੰਗ ਬੜੇ ਸੋਹਣੇ ਉੱਤਮ ਤਰੀਕੇ ਦੇ ਨਾਲ ਨਿਭਾਈ ਹੈ।
ਪਿਤ ਕੋ ਦਹਾ ਕੀਓ ਸਰਬੰਗਾ,
ਰਾਏ ਭੋਏ ਤਲਵੰਡੀ ਦੀਆਂ ਬੇਅੰਤ ਸੰਗਤਾਂ ਦੇ ਹਾਜ਼ਰੀ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਪਿਤਾ ਕਲਿਆਣ ਦਾਸ ਜੀ ਦਾ ਸੰਸਕਾਰ ਜਿਹੜਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣੇ ਹੱਥੀਂ ਕੀਤਾ ਹੈ।
ਕਿਤਕ ਦਿਵਸ ਤਹਿ ਕੇ ਪਛਚਾਤੀ,
ਹੁਣ ਉਸ ਤੋਂ ਥੋੜੇ ਹੀ ਹਫ਼ਤੇ ਥੋੜੇ ਹੀ ਦਿਨ ਜਿਹੜੇ ਨੇ ਉਹ ਲੰਘੇ ਹਨ, ਸਤਿਗੁਰੂ ਨਾਨਕ ਸਾਹਿਬ ਜੀ ਅਜੇ ਘਰ ਵਿੱਚ ਹੀ ਹਨ, ਉਸ ਤੋਂ ਪਿੱਛੋਂ ਥੋੜੇ ਦਿਨ ਮਗਰੋਂ ਹੀ।
ਤ੍ਰਿਪਤਾ ਤਜੀ ਦੇਹ ਸਭ ਭਾਂਤੀ,
ਸੱਚੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਜਨਮ ਦੇਣ ਵਾਲੇ ਸਤਿਕਾਰਯੋਗ ਜਗਤ ਦੀ ਮਹਾਨ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਨੇ ਵੀ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ, ਉਹਨਾਂ ਦੇ ਵੀ ਸਵਾਸ ਪੂਰੇ ਹੋ ਗਏ। ਤਿਨਾਂ ਦਾ ਸੰਸਕਾਰ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸ਼ੁਭ ਰੀਤੀ ਦੇ ਨਾਲ ਜਿਹੜਾ ਹੈ ਸੰਗਤਾਂ ਦੇ ਸਮੇਤ ਜਿਹੜਾ ਹੈ ਨਿਭਾਇਆ ਹੈ।
ਜੀ ਬੈਕੁੰਠ ਕਰਤੇ ਉਸ ਰੀਤੀ,
ਸਾਰੀ ਸ਼ੁਭ ਰੀਤੀ ਸੰਸਕਾਰ ਦੀ ਜਿਹੜੀ ਸੀ ਪਾਤਸ਼ਾਹ ਨੇ ਨਿਭਾਈ, ਮਾਤਾ ਜੀ ਵੀ ਔਰ ਪਿਤਾ ਜੀ ਵੀ ਸੱਚਖੰਡ ਦੇ ਵਿੱਚ ਜਾ ਬਿਰਾਜਮਾਨ ਹੋਏ।
ਸਰਬ ਦਰਬ ਜੇਤੋ ਘਰ ਬਾਰਾ,
ਹੁਣ ਪਿੱਛੇ ਜਿਹੜਾ ਘਰ ਬਾਰ ਸੀਗਾ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ, ਇਸ ਪ੍ਰਕਾਰ ਮਹਿਲ ਮਹਾਰਾਜ ਜੀ ਦੇ ਮਾਤ ਸੁਲੱਖਣੀ ਜੀ ਤੇ ਛੋਟਾ ਸਾਹਿਬਜ਼ਾਦਾ ਲਖਮੀ ਦਾਸ ਜੀ, ਉਹ ਤਾਂ ਰਹਿ ਰਹੇ ਸਨ ਪੱਖੋ ਕੇ ਰੰਧਾਵੇ, ਪਿਤਾ ਮੂਲ ਚੰਦ ਪਟਵਾਰੀ ਮਾਤਾ ਚੰਦੋ ਰਾਣੀ ਜੀ ਦੇ ਗ੍ਰਹਿ ਵਿਖੇ। ਵੱਡਾ ਸਾਹਿਬਜ਼ਾਦਾ ਬਾਬਾ ਸ੍ਰੀ ਚੰਦ ਜੀ, ਉਹ ਰਹਿ ਰਹੇ ਸਨ ਭੈਣ ਨਾਨਕੀ ਦੇ ਕੋਲ ਸੁਲਤਾਨਪੁਰ ਲੋਧੀ। ਇੱਥੇ ਪਿੱਛੇ ਜਿਹੜਾ ਘਰ ਹੈ ਔਰ ਘਰ ਦਾ ਸਾਰਾ ਸਮਾਨ ਹੈ, ਸੱਚੇ ਪਾਤਸ਼ਾਹ ਜੀ ਨੇ ਉਹ ਸਾਰਾ ਅਤਿਥੀਆਂ ਨੂੰ ਦੇ ਦਿੱਤਾ। ਅਤਿਥੀ ਹੁੰਦੇ ਲੋੜਵੰਦ, ਉਹ ਸਾਰਾ ਜਿਹੜਾ ਸੀ ਉਹ ਲੋੜਵੰਦਾਂ ਨੂੰ ਜਿਹੜਾ ਹੈ ਉਹ ਵੰਡ ਦਿੱਤਾ।
ਬੇਦੀ ਕੁਲ ਕੇ ਮਰਜ ਮਹਾਨਾ,
ਜਿਹੜੇ ਬੇਦੀ ਪਰਿਵਾਰ ਦੇ ਹੋਰ ਜੀ ਸਨ, ਜਿਸ ਤਰ੍ਹਾਂ ਚਾਚਾ ਲਾਲੂ ਜੀ ਸਨ ਔਰ ਜਿਹੜੇ ਬਾਕੀ ਉੱਥੇ ਰਹਿਣ ਵਾਲੇ ਸਾਰੇ ਹਨ, ਉਹ ਕਹਿੰਦੇ ਨੇ
ਅਨਕ ਵਿਧਨ ਸਮਝਾਏ ਸੁਜਾਨਾ,
ਉਹ ਬੜੇ ਸਿਆਣਪ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਸਮਝਾਉਣ ਦਾ ਉਪਰਾਲਾ ਕਰਦੇ। ਕੀ ਸਮਝਾਉਂਦੇ ਹਨ?
ਰਹੋ ਆਪ ਨਿਜ ਪਿਤ ਜਿਉ ਪੁਰਮੈ,
ਕਹਿੰਦੇ ਨੇ ਕਿ ਜਿਸ ਤਰ੍ਹਾਂ ਤੁਹਾਡੇ ਪਿਤਾ ਜੀ ਇਸ ਨਗਰ ਵਿੱਚ ਰਹੇ ਨੇ, ਤੁਸੀਂ ਕਿਰਪਾ ਕਰਕੇ ਇੱਥੇ ਹੀ ਬਾਕੀ ਜ਼ਿੰਦਗੀ ਬਤੀਤ ਕਰੋ, ਇਸੇ ਘਰ ਦੇ ਵਿੱਚ ਰਹੋ।
ਕਿਉਂ ਬਿਰਗਤ ਹੋਏ ਅਸ ਉਰਮੈ,
ਕਹਿੰਦੇ ਆ ਕਿ ਤੁਸੀਂ ਹਿਰਦੇ ਵਿੱਚ ਇਸ ਤਰ੍ਹਾਂ ਦਾ ਸੁਭਾਅ ਬਿਰਖਤਾਂ ਵਾਲਾ, ਤਿਆਗੀਆਂ ਵਾਲਾ ਕਿਉਂ ਧਾਰਨ ਕੀਤਾ ਹੋਇਆ ਹੈ?
ਸ੍ਰੀ ਗੁਰ ਕਹਿ ਪਰਪੰਚ ਪਸਾਰੇ,
ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਜੋ ਸਾਰਾ ਪਰਪੰਚ ਹੈ, ਇਹ ਜੋ ਪਸਾਰਾ ਹੈ ਪਰਮੇਸ਼ਰ ਨੇ ਬਣਾਇਆ ਹੈ,
ਅਸਵਰ ਝੂਠੋ ਲਿਓ ਵਿਚਾਰੇ,
ਇਹ ਸਾਰਾ ਨਾਸ਼ਮੰਤ ਹੈ, ਇਹ ਸਾਰਾ ਜਿਹੜਾ ਹੈ ਇਹ ਝੂਠਾ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੋ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮਹਾਰਾਜ ਪਾਤਸ਼ਾਹ ਨੇ ਕਿਹਾ ਸਾਰਾ ਪਸਾਰਾ ਝੂਠਾ ਹੈ, ਇਸ ਲਈ ਇਹ ਸੰਸਾਰ ਦੇ ਨਾਲੋਂ ਜਿਹੜੀ ਪ੍ਰੀਤ ਹੈ ਨਾ, ਜਿਹੜਾ ਮੋਹ ਹੈ ਨਾ, ਇਹ ਤਿਆਗ ਦੇਣਾ ਚਾਹੀਦਾ ਹੈ। ਮਹਾਰਾਜ ਪਾਤਸ਼ਾਹ ਜੀ ਦਾ ਇਹ ਜਿਹੜਾ ਕਹਿਣ ਦਾ ਭਾਵ ਹੈ, ਇਹਦਾ ਭਾਵ ਅਰਥ ਇਹ ਨਹੀਂ ਹੈ ਵੀ ਪਰਿਵਾਰ ਨੂੰ ਛੱਡ ਕੇ ਤੇ ਸਦਾ ਦੇ ਵਾਸਤੇ ਜਿਹੜਾ ਉਹ ਚਲੇ ਜਾਣਾ ਚਾਹੀਦਾ ਜਾਂ ਜ਼ਿੰਦਗੀ ਦੇ ਅੰਦਰ ਜਿਹੜੀ ਹੈ ਉਹ ਕਿਰਤ ਨਹੀਂ ਕਰਨੀ ਚਾਹੀਦੀ। ਮਹਾਰਾਜ ਪਾਤਸ਼ਾਹ ਜੀ ਜਿਵੇਂ ਨੌ ਖੰਡ ਪ੍ਰਿਥਵੀ ਤੇ ਵਿਚਰ ਕੇ ਸੱਚੇ ਪਾਤਸ਼ਾਹ ਜੀ ਮਨੁੱਖਤਾ ਨੂੰ ਉਪਦੇਸ਼ ਦਿੰਦੇ ਆਏ ਨੇ, ਇਵੇਂ ਹੀ ਰਾਏ ਭੋਏ ਦੀ ਤਲਵੰਡੀ ਦੇ ਨਿਵਾਸੀਆਂ ਨੂੰ ਵੀ ਇਵੇਂ ਉੱਤਮ ਉਪਦੇਸ਼ ਦੇ ਰਹੇ ਹੈ ਕਿ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮਨ ਜਿਹੜਾ ਉਹ ਉੱਚਾ ਰੱਖਣਾ ਹੈ। ਸਤਿਗੁਰੂ ਜੀ ਦਾ ਆਪਣਾ ਪ੍ਰੋਗਰਾਮ ਕੋਈ ਹੋਰ ਸੀ, ਇਸ ਵਾਸਤੇ ਮਹਾਰਾਜ ਰਾਏ ਭੋਏ ਦੀ ਤਲਵੰਡੀ ਵਿਖੇ ਆਪਣੇ ਘਰ ਵਿੱਚ ਨਹੀਂ ਰਹਿਣਾ ਚਾਹੁੰਦੇ ਸਨ। ਸਤਿਗੁਰਾਂ ਨੇ ਰਾਵੀ ਦਰਿਆ ਦੇ ਕਿਨਾਰੇ ਕਰਤਾਰਪੁਰ ਨਗਰ ਉੱਥੇ ਨਾਲੇ ਗੁਰਦੁਆਰਾ ਸਾਹਿਬ ਬਣਾਇਆ, ਨਾਲੇ ਉੱਥੇ ਮਕਾਨ ਰਹਿਸ਼ ਵਾਲੇ ਬਣਾਏ। ਉੱਥੇ ਫਿਰ ਪਾਤਸ਼ਾਹ ਜੀ ਆਪਣੇ ਪਰਿਵਾਰ ਨੂੰ, ਦੋਨਾਂ ਸਪੁੱਤਰਾਂ ਨੂੰ, ਆਪਣੀ ਧਰਮ ਸਪਤਨੀ ਸਾਡੀ ਮਾਤਾ ਸੁਲੱਖਣੀ ਜੀ ਨੂੰ ਲੈ ਕੇ ਆਏ। ਮਹਾਰਾਜ ਪਾਤਸ਼ਾਹ ਜੀ ਉੱਥੇ ਸਾਧ ਸੰਗਤ ਜੀ ਇਸ ਪ੍ਰਕਾਰ 18 ਸਾਲ ਸਮੇਤ ਪਰਿਵਾਰ ਦੇ ਰਹੇ ਹੈ ਤੇ 18 ਸਾਲ ਹੀ ਮਹਾਰਾਜ ਨੇ ਖੇਤੀਬਾੜੀ ਕੀਤੀ ਹੈ ਕਰਤਾਰਪੁਰ ਰਾਵੀ ਦੇ ਕਿਨਾਰੇ। ਲੇਕਿਨ ਇੱਥੇ ਇਸ ਘਰ ਵਿੱਚ ਮਹਾਰਾਜ ਜੀ ਦਾ ਰਹਿਣ ਦਾ ਪ੍ਰੋਗਰਾਮ ਨਹੀਂ, ਇਸ ਵਾਸਤੇ ਇਸ ਘਰ ਦਾ ਸਮਾਨ ਜਿਹੜਾ ਉਹ ਲੋੜਵੰਦਾਂ ਨੂੰ ਵੰਡੀ ਜਾਂਦੇ ਹਨ।
ਸਤਨਾਮ ਸਿਮਰੋ ਸੋ ਮੰਗਾ,
ਤਲਵੰਡੀ ਨਿਵਾਸੀਆਂ ਨੂੰ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਭਾਈ ਸੱਚੇ ਨਾਮ ਨੂੰ ਸ਼ਰਧਾ ਭਾਵਨਾ ਦੇ ਨਾਲ ਮਨ ਲਗਾ ਕੇ ਜਪਣਾ ਕਰੋ।
ਦਿਵਸ ਬਿਤਾਵੇ ਵਹਿਰ ਉਜਾਰਾ,
ਹੁਣ ਜਿਤਨਾ ਕੁ ਸਮਾਂ ਮਹਾਰਾਜ ਜੀ ਉੱਥੇ ਠਹਿਰੇ ਪਿਤਾ ਤੇ ਮਾਤਾ ਜੀ ਦੇ ਚੜ੍ਹਾਈ ਕਰ ਜਾਣ ਤੋਂ ਪਿੱਛੋਂ, ਉਤਨਾ ਕੁ ਸਮਾਂ ਮਹਾਰਾਜ ਜੀ ਸਾਰਾ ਦਿਨ ਬਾਹਰ ਵਾਰ ਤਲਵੰਡੀ ਤੋਂ ਬਾਹਰ ਵਾਰ ਇਕਾਂਤ ਵਿੱਚ ਜਾ ਕੇ ਦਰਖਤਾਂ ਦੇ ਹੇਠ ਉੱਥੇ ਚੌਂਕੜਾ ਲਾ ਕੇ ਮਹਾਰਾਜ ਪਾਤਸ਼ਾਹ ਸਿਮਰਨ ਕਰਦੇ ਹਨ। ਜਦੋਂ ਰਾਤ ਪੈਂਦੀ ਹੈ ਤੇ ਮਹਾਰਾਜ ਜੀ ਆਪਣੇ ਘਰ ਵਿੱਚ ਆ ਕੇ ਸਮਾਂ ਬਤੀਤ ਕਰਦੇ ਨੇ ਰਾਤ ਦਾ, ਤੇ ਦਿਨ ਵੇਲੇ ਮਹਾਰਾਜ ਬਾਹਰ ਇਕਾਂਤ ਵਿੱਚ ਬੰਦਗੀ ਵਿੱਚ ਜੁੜਦੇ ਨੇ।
ਕਿਤਕ ਦਿਵਸ ਬੀਤੇ ਤਲਵੰਡੀ,
ਹੁਣ ਜਦੋਂ ਕੁਝ ਕੁ ਸਮਾਂ ਕੁਝ ਕੁ ਹਫ਼ਤੇ ਸਤਿਗੁਰੂ ਮਹਾਰਾਜ ਜੀ ਨੂੰ ਤਲਵੰਡੀ ਵਿੱਚ ਰਹਿੰਦਿਆਂ ਹੋਇਆਂ ਬਤੀਤ ਹੋ ਗਏ, ਸਤਿਗੁਰੂ ਜੀ ਦੀ ਜਿਹੜੀ ਕੀਰਤੀ ਸੀਗੀ, ਸਤਿਗੁਰੂ ਜੀ ਦੀ ਸੋਭਾ ਸੀਗੀ, ਉਹ ਤਲਵੰਡੀ ਰਾਏ ਪੋਏ ਅਤੇ ਆਸ ਪਾਸ ਦੇ ਨਗਰਾਂ ਦੇ ਲੋਕਾਂ ਦੇ ਵਿੱਚ ਬਹੁਤ ਸੋਭਾ ਫੈਲ ਗਈ, ਬੜੀ ਮਹਾਨ ਕੀਰਤੀ ਉੱਜਲ ਕੀਰਤੀ ਫੈਲ ਗਈ।
ਆਵੇ ਮਨੁਜ ਅਧਿਕ ਧਰ ਭਾਉ,
ਬਹੁਤ ਹੀ ਲੋਕ ਜਿਹੜੇ ਭਾਵਨਾ ਧਾਰ ਕੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ।
ਸੁਣੇ ਬਚਨ ਨਿਤ ਚਾਉ ਗੁਣ ਚਾਉ,
ਜਦੋਂ ਸਤਿਗੁਰਾਂ ਤੋਂ ਬਚਨ ਸੁਣਦੇ ਹੈ ਉਹਨਾਂ ਦੇ ਮਨ ਵਿੱਚ ਬੜਾ ਚਾਉ, ਬੜਾ ਉਤਸ਼ਾਹ ਵੱਧਦਾ ਹੈ।
ਇਹ ਮੁਕਤ ਦਾ ਤਿੰਨ ਉਪਦੇਸ਼ਾ,
ਮਹਾਰਾਜ ਜੀ ਉਹਨਾਂ ਨੂੰ ਮੁਕਤੀ ਬਖਸ਼ਣ ਵਾਲਾ ਉਪਦੇਸ਼ ਦਿੰਦੇ ਨੇ। ਐਸਾ ਉਪਦੇਸ਼ ਦਿੰਦੇ ਹੈ ਜਿਸ ਨੂੰ ਕੋਈ ਕਮਾ ਲਵੇ, ਭਾਵੇਂ ਥੋੜੇ ਬਚਨਾਂ ਵਿੱਚ ਹੀ ਮਹਾਰਾਜ ਜੀ ਨਿਹਾਲ ਕਰ ਦੇਣ ਤਾਂ ਉਹਨਾਂ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਉਹਨਾਂ ਬਚਨਾਂ ਨੂੰ ਕਮਾਉਣ ਦੇ ਨਾਲ।
ਪਰ ਉਪਕਾਰੀ ਸ੍ਰੀ ਜਗਤੇਸਾ,
ਮਹਾਰਾਜ ਪਾਤਸ਼ਾਹ ਜੀ ਜੋ ਜਗਤ ਦੇ ਈਸ਼ਰ ਨੇ ਤੇ ਮਨੁੱਖਤਾ ਦੇ ਉੱਤੇ ਸ੍ਰਿਸ਼ਟੀ ਦੇ ਉੱਤੇ ਪਰ ਉਪਕਾਰ ਕਰਨ ਲਈ ਆਏ ਹਨ।
ਸਤ ਸੰਗਤ ਮੈਂ ਸਦਾ ਧੰਨ,
ਮਹਾਰਾਜ ਪਾਤਸ਼ਾਹ ਜੀ ਨੇ ਉਹਨਾਂ ਆਲੇ ਦੁਆਲੇ ਦੇ ਆਸ ਪਾਸ ਦੇ ਨਗਰਾਂ ਦੀਆਂ ਆਈਆਂ ਸੰਗਤਾਂ ਨੂੰ ਇਹੀ ਉਪਦੇਸ਼ ਦਿੱਤੇ ਨੇ ਕਿ ਸਤ ਸੰਗਤ ਦੇ ਵਿੱਚ ਭਾਈ ਸ਼ਰਧਾ ਧਾਰੋ, ਸਤ ਸੰਗਤ ਕਰਿਆ ਕਰੋ। ਸਤ ਸੰਗਤ ਕੈਸੀ ਹੁੰਦੀ ਹੈ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਇੱਕ ਅਕਾਲ ਪੁਰਖ ਦੀ ਉਸਤਤ ਹੋ ਰਹੀ ਹੋਵੇ ਉਹਦੇ ਵਿੱਚ ਸ਼ਰਧਾ ਧਾਰੋ।
ਸਤ ਨਾਮ ਕੋ ਸਿਮਰਨ ਕਰਨਾ,
ਸੱਚੇ ਨਾਮ ਦਾ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਨਾਮ ਦਾ ਜਿਹੜਾ ਹੈ ਉਹ ਭਾਈ ਸਿਮਰਨ ਕਰਿਆ ਕਰੋ।
ਪੂਰਨ ਲਖੋ ਪਰਮਾਤਮ ਏਕੂ,
ਪਾਤਸ਼ਾਹ ਜੀ ਉੱਥੇ ਦੀਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ ਕਿ ਅਕਾਲ ਪੁਰਖ ਪਰਮੇਸ਼ਰ ਜੋ ਹੈ ਉਹਨੂੰ ਹਰ ਜਗ੍ਹਾ ਤੇ ਪੂਰਨ ਸਮਝੋ। ਇਹ ਨਾ ਸਮਝੋ ਕਿ ਕਿਸੇ ਇਲਾਕੇ ਵਿੱਚ ਉਹ ਜ਼ਿਆਦਾ ਹੈ, ਕਿਸੇ ਵਿੱਚ ਉਹ ਥੋੜਾ ਹੈ, ਕਿਤਿਓਂ ਗੈਰ ਹਾਜ਼ਰ ਹੈ, ਕਿਤੇ ਹਾਜ਼ਰ ਹੈ। ਪਾਤਸ਼ਾਹ ਜੀ ਫਰਮਾਉਂਦੇ ਕਿ ਉਸਨੂੰ ਪਰਿਪੂਰਨ ਹਰ ਜਗ੍ਹਾ ਦੇ ਜਿਹੜਾ ਹੈ ਉਹ ਵਿਆਪਕ ਸਮਝੋ। ਜਿਵੇਂ ਮਹਾਰਾਜ ਦੇ ਬਚਨ ਆਉਂਦੇ ਆ ਕਿ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ, ਹਰ ਜਗ੍ਹਾ ਤੇ ਉਸਨੂੰ ਪੂਰਨ ਸਮਝਣਾ ਕਰੋ।
ਮਨ ਕੇ ਕਲਪਨ ਹੋ ਤਾਂ ਅਨੇਕੂ,
ਮਹਾਰਾਜ ਪਾਤਸ਼ਾਹ ਉਹਨਾਂ ਆਈਆਂ ਸੰਗਤਾਂ ਨੂੰ ਫਰਮਾਉਂਦੇ ਕਿ ਭਾਈ ਜਿਹੜਾ ਮਨ ਹੈ ਇਹਦੇ ਅੰਦਰ ਤਾਂ ਕਈ ਕਲਪਨਾ ਉੱਠਦੀਆਂ ਰਹਿੰਦੀਆਂ ਨੇ, ਕਈ ਤਰ੍ਹਾਂ ਦੇ ਵਿਚਾਰ ਉੱਠਦੇ ਰਹਿੰਦੇ ਜਿਹੜੇ ਨਿਰੰਕਾਰ ਤੋਂ ਕਈ ਵਾਰੀ ਦੂਰ ਕਰ ਦਿੰਦੇ ਹਨ।
ਇਸ ਮਨ ਕੋ ਜੋ ਜੀਤਨ ਕਰਹੀ,
ਜਿਹੜਾ ਇਸ ਮਨ ਨੂੰ ਜਿੱਤ ਲੈਂਦਾ ਹੈ, ਜਿਹੜਾ ਇਸ ਮਨ ਨੂੰ ਕਲਪਨਾ ਕਰਨ ਤੋਂ ਰੋਕ ਲੈਂਦਾ ਹੈ,
ਸੋ ਪਰਮ ਪਦ ਕੇ ਅਨੁਸਰਹੀ,
ਉਹੀ ਮਹਾਨ ਪਦਵੀ ਨੂੰ ਪਾਉਂਦਾ ਹੈ, ਉਹੀ ਚੌਥੇ ਭੂਮਿਕਾ ਵਿੱਚ, ਚੌਥੇ ਪਦ ਵਿੱਚ ਪਹੁੰਚਦਾ ਹੈ ਤੇ ਮਰਨ ਤੋਂ ਬਾਅਦ ਸੱਚਖੰਡ ਵਿੱਚ ਜਾਂਦਾ ਹੈ। ਜਿਹੜਾ ਇਸ ਮਨ ਨੂੰ ਜਿੱਤ ਲੈਂਦਾ ਹੈ, ਮਨ ਜੀਤੈ ਜਗ ਜੀਤ, ਉਹ ਸਾਰੇ ਜਗਤ ਨੂੰ ਜਿੱਤ ਲੈਂਦਾ ਹੈ।
ਕਾਰਨ ਅਲਪ ਸੁਖਨ ਕੇ ਸਾਧੂ,
ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਉਪਦੇਸ਼ ਦੇ ਰਹੇ ਹੈ ਕਿ ਕੁਝ ਕੁ ਸੁਖਾਂ ਦੇ ਸਵਾਦਾਂ ਦੇ ਬਦਲੇ ਮਹਾਰਾਜ ਪਾਤਸ਼ਾਹ ਕਹਿੰਦੇ ਉਹਨਾਂ ਕਾਰਨਾਂ ਦਾ ਸਦਕਾ ਕਈ ਵਾਰੀ,
ਜਾਤ ਜਨਮ ਹੈ ਆਪਣ ਬਾਧੂ,
ਇਨਸਾਨ ਦਾ ਸਾਰਾ ਜਨਮ ਹੀ ਜਿਹੜਾ ਹੈ ਉਹ ਵਿਅਰਥ ਚੱਲਿਆ ਜਾਂਦਾ ਹੈ। ਕੁਝ ਕੁ ਐਸਿਆਂ ਸੁਖਾਂ ਨੂੰ ਪ੍ਰਾਪਤ ਕਰਨ ਦੇ ਬਹਾਨੇ ਇਨਸਾਨ ਐਸੇ ਕਰਮ ਕਰ ਲੈਂਦਾ, ਸਾਰਾ ਜਨਮ ਹੀ ਵਿਅਰਥ ਚੱਲਿਆ ਜਾਂਦਾ ਹੈ।
ਜਿਉਂ ਕੋ ਬਨਕ ਕਰਨ ਵਿਵਹਾਰੇ,
ਜਿਸ ਤਰ੍ਹਾਂ ਕੋਈ ਵਣਜਾਰਾ, ਕੋਈ ਵਪਾਰੀ ਵਪਾਰ ਕਰਨ ਦੇ ਵਾਸਤੇ ਆਉਂਦਾ ਹੈ,
ਲੈ ਪੂੰਜੀ ਪਰਦੇਸ ਸੁਧਾਰੇ,
ਆਪਣੇ ਪੂੰਜੀ ਨੂੰ ਲੈ ਕੇ, ਮੂਲ ਧਨ ਰਾਸ਼ੀ ਨੂੰ ਲੈ ਕੇ ਕੋਈ ਪਰਦੇਸ ਨੂੰ ਜਾਵੇ, ਜਿਸ ਤਰ੍ਹਾਂ
ਕਿਉਂ ਮਨੁੱਖ ਤਨ ਲੈ ਸਵੇ
ਆਏ, ਇਵੇਂ ਹੀ ਸਾਰੇ ਮਨੁੱਖੀ ਸਰੀਰ ਰੂਪ ਮੂਲ ਧਨ ਰਾਸ਼ੀ ਨੂੰ ਲੈ ਕੇ ਇਸ ਬ੍ਰਹਿਮੰਡ ਦੇ ਵਿੱਚ, ਇਸ ਧਰਤੀ ਮਾਤ ਲੋਕ ਤੇ ਵਪਾਰ ਕਰਨ ਲਈ ਆਏ ਹਨ।
ਨਾਮ ਵਿਹਾਜਨ ਸੋ ਸੁਖਦਾਏ,
ਲੇਕਿਨ ਉਹ ਜਿਹੜਾ ਵਪਾਰ ਹੈ ਉਹ ਨਾਮ ਦਾ ਵਪਾਰ ਹੈ, ਨਾਮ ਨੂੰ ਵਿਹਾਜਣ ਦੇ ਵਾਸਤੇ ਆਏ ਹਨ।
ਇਹ ਤਨ ਲੇਕਰ ਵਿਸ਼ੀਅਨ ਭੋਗਾ,
ਜੇ ਕੋਈ ਜਿਹੜੇ ਮਕਸਦ ਲਈ ਆਇਆ ਹੈ ਉਸ ਖਿਆਲ ਨੂੰ ਭੁਲਾ ਕੇ ਇਸ ਤਨ ਦੇ ਨਾਲ ਕੇਵਲ ਪਦਾਰਥਾਂ ਦੇ ਭੋਗ ਖਾਣ ਭੋਗਣ ਦੇ ਵਿੱਚ ਹੀ ਰਹਿ ਜਾਵੇ,
ਇਸ ਦਿਨ ਰਚਿਆ ਸੋ ਮੂਰਖ ਲੋਗਾ,
ਮਹਾਰਾਜ ਜੀ ਕਹਿੰਦੇ ਦਿਨ ਰਾਤ ਹੀ ਜੇਕਰ ਇਸ ਤਰ੍ਹਾਂ ਖਾਣ ਪੀਣ ਦੇ ਪਦਾਰਥਾਂ ਤੇ ਭੋਗਾਂ ਵਿੱਚ ਲੱਗਾ ਰਹੇ, ਪਾਤਸ਼ਾਹ ਜੀ ਕਹਿੰਦੇ ਉਹਨੂੰ ਧਰਮ ਦੇ ਫਲਸਫੇ ਵਿੱਚ ਮੂਰਖ ਇਨਸਾਨ ਆਖਿਆ ਜਾਂਦਾ ਹੈ।
ਲਾਭ ਸੋ ਲਿਓ ਸੋ ਪੂੰਜੀ ਖੋਈ,
ਉਹਨੇ ਲਾਭ ਤਾਂ ਕੋਈ ਲਿਆ ਨਾ, ਸਗੋਂ ਜਿਹੜੀ ਪੂੰਜੀ ਪਰਮਾਤਮਾ ਤੋਂ ਲਿਆਇਆ ਹੈ ਉਹ ਵੀ ਗਵਾ ਲਈ, ਸਵਾਸਾਂ ਦੀ ਪੂੰਜੀ ਸਾਰੀ ਜਿਹੜੀ ਹੈ ਉਹ ਵਿਅਰਥ ਹੀ ਜਿਹੜੀ ਹੈ ਉਹ ਚਲੀ ਗਈ।
ਕਮਰੇ ਅੰਤ ਝਾਰ ਕਰ ਦੋਈ,
ਫਿਰ ਅੰਤ ਨੂੰ ਐਸੇ ਜੀਵ ਜਿਹੜੇ ਨੇ ਜਿਵੇਂ ਕੋਈ ਖਾਲੀ ਹੱਥੀ ਮੁੜ ਜਾਂਦਾ, ਹੱਥ ਝਾੜ ਕੇ ਮੁੜ ਜਾਂਦਾ, ਇਵੇਂ ਹੀ ਜਿਹੜੇ ਜੀਵ ਨੇ ਉਹ ਫਿਰ ਇਸ ਤਰ੍ਹਾਂ ਦੇ ਚਲੇ ਜਾਂਦੇ ਨੇ,
ਪਾਏ ਨਰਕ ਹੈ ਕਸ਼ਟ ਪਾਰੇ,
ਫਿਰ ਉਹ ਜੀਵ ਨਰਕਾਂ ਵਿੱਚ ਜਾ ਕੇ ਬਹੁਤੇ ਕਸ਼ਟ ਪ੍ਰਾਪਤ ਕਰਦੇ ਹਨ,
ਤ੍ਰਿਗਤ ਜੂਨ ਜਗਤਾਰੇ,
ਨਰਕਾਂ ਵਿੱਚ ਕਸ਼ਟ ਪਾ ਕੇ ਫਿਰ 84 ਲੱਖ ਜੂਨ ਵਿੱਚ ਚਲੇ ਜਾਂਦੇ, ਕੀੜਿਆਂ ਮਕੌੜਿਆਂ ਦੀਆਂ ਜੂਨਾਂ ਪ੍ਰਾਪਤ ਕਰਦੇ ਨੇ,
ਰੀਤ ਗਏ ਜਗ ਹੂੰਤੇ,
ਇੱਕ ਤਾਂ ਭਾਈ ਮਹਾਰਾਜ ਗੁਰੂ ਨਾਨਕ ਸਾਹਿਬ ਤਲਵੰਡੀ ਦੀਆਂ ਸੰਗਤਾਂ ਨੂੰ, ਆਸ ਪਾਸ ਦੀਆਂ ਸੰਗਤਾਂ ਨੂੰ ਇਸ ਤਰ੍ਹਾਂ ਉਪਦੇਸ਼ ਦੇ ਰਹੇ ਨੇ, ਇੱਕ ਤਾਂ ਭਾਈ ਇਸ ਤਰ੍ਹਾਂ ਸਾਰੀ ਆਪਣੀ ਰਾਸ਼ੀ ਗਵਾ ਕੇ ਚਲੇ ਜਾਂਦੇ ਨੇ,
ਇੱਕ ਨਿਜ ਪੂੰਜੀ ਰੱਖ ਪਹੁਤੇ,
ਇੱਕ ਐਸੇ ਨੇ ਜਿਹੜੇ ਆਪਣੀ ਪੂੰਜੀ ਨੂੰ ਸੰਭਾਲ ਲੈਂਦੇ ਹੈ, ਮਨ ਮੇਰੇ ਅੰਨ ਦਿਨ ਜਾਗ ਹਰ ਚੇਤ, ਆਪਣੀ ਪੂੰਜੀ ਰੱਖ ਲੈ ਕੂੰਜ ਪੜੇਗੀ ਖੇਤ। ਮਹਾਰਾਜ ਕਹਿੰਦੇ ਨੇ ਇੱਕ ਜਿਹੜੇ ਨੇ ਉਹ ਐਸੇ ਆਪਣੀ ਮੂਲ ਧਨ ਰਾਸ਼ੀ ਨੂੰ ਸੰਭਾਲ ਲੈਂਦੇ, ਆਪਣੇ ਸਵਾਸਾਂ ਨੂੰ ਸਫਲਿਆਂ ਕਰ ਲੈਂਦੇ ਨੇ,
ਮਨੁੱਖ ਤਨ ਧਾਰ ਪੁੰਨ ਵਿਸਾਲਾ,
ਮਨੁੱਖਾ ਸਰੀਰ ਧਾਰ ਕੇ ਉਹ ਪੁੰਨ ਕਰਦੇ ਨੇ, ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਪੁੰਨ ਦਾਨ ਕਰਦੇ ਹਨ,
ਵਰਤ ਰਹੇ ਤਨ ਮੈਂ ਤਨ ਘਾਲਾ,
ਕਰਦੇ ਰਹੇ ਜਿਹੜੇ ਪੁੰਨ ਦਾਨ ਤੇ ਤਪ ਕਰਨ ਦੇ ਵਿੱਚ ਵੀ ਮਨ ਜਿਹੜਾ ਲਾਇਆ ਤਾਂ ਹੈ ਪਰ ਕੀਤਾ ਨਾ ਗਿਆ,
ਸੇ ਸਵਰਗ ਸੁਖ ਭੋਗੈ ਜਾਈ,
ਉਹ ਜਿਹੜੇ ਜੀਵ ਨੇ ਮਹਾਰਾਜ ਦੱਸ ਰਹੇ ਨੇ ਕਿ ਉਹ ਸਵਰਗਾਂ ਚ ਚਲੇ ਜਾਂਦੇ ਨੇ, ਸੱਚਖੰਡ ਵਿੱਚ ਤਾਂ ਨਹੀਂ ਜਾਂਦੇ, ਪੁੰਨ ਦਾਨ ਕਰਨ ਵਾਲੇ ਜਿਹੜੇ ਸਵਰਗਾਂ ਵਿੱਚ ਚਲੇ ਜਾਂਦੇ ਸੁਖ ਭੋਗਦੇ ਹਨ,
ਜਗ ਮਾਨੁਖ ਦੇ ਹੀ ਪਾਈ,
ਜਦੋਂ ਉਹਨਾਂ ਦੇ ਸਵਰਗਾਂ ਵਿੱਚ ਰਹਿਣ ਦਾ ਸਮਾਂ ਬਤੀਤ ਹੋ ਜਾਂਦਾ ਹੈ, ਉਸ ਤੋਂ ਬਾਅਦ ਉਹਨਾਂ ਨੂੰ ਮਨੁੱਖਾ ਜਨਮ ਮਿਲਦਾ ਹੈ, ਮਨੁੱਖਾ ਜੂਨ ਪ੍ਰਾਪਤ ਕਰਕੇ ਫਿਰ ਸੰਸਾਰ ਵਿੱਚ ਆਉਂਦੇ ਨੇ ਜਿਹੜੇ ਪੁੰਨ ਦਾਨ ਕਰਦੇ ਹਨ,
ਲਾਭ ਨਹੀਂ ਪਰ ਪੂੰਜੀ ਰੱਖੀ,
ਲਾਭ ਤਾਂ ਉਹਨਾਂ ਨੂੰ ਵੀ ਨਹੀਂ ਹੋਇਆ ਲੇਕਿਨ ਉਹਨਾਂ ਨੇ ਆਪਣੀ ਪੂੰਜੀ ਰੱਖ ਲਈ ਹੈ, ਕੁਝ ਨਾ ਕੁਝ ਸਵਾਰ ਲਿਆ ਹੈ,
ਆਤਮ ਜੇ ਤਪ ਬਿਲਾਖੀ,
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਜਿਹੜੇ ਪੁੰਨ ਆਤਮ ਪੁੰਨ ਦਾਨ ਕਰਨ ਵਾਲੇ ਹੈ, ਤਪ ਅਭਿਲਾਖੀ, ਤਪ ਕਰਨ ਦੀ ਅਭਿਲਾਖਾ ਤਾਂ ਰੱਖਦੇ ਰਹੇ ਪਰ ਕੀਤਾ ਨਹੀਂ ਗਿਆ, ਉਹ ਮਹਾਰਾਜ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਸਵਰਗ ਭੋਗ ਕੇ ਫਿਰ ਮਨੁੱਖ ਬਣਦੇ ਹਨ,
ਲਾਭ ਸੁਸਨੋ ਕਹਾਣੀ,
ਮਹਾਰਾਜ ਕਹਿੰਦੇ ਜਿਨ੍ਹਾਂ ਨੇ ਲਾਭ ਲਿਆ ਹੈ, ਅਸਲੀ ਲਾਭ ਜਿਨ੍ਹਾਂ ਨੇ ਲਿਆ ਹੈ, ਉਹਨਾਂ ਦੀ ਕੀ ਕਹਾਣੀ ਹੈ,
ਸਿਮਰਹਿ ਨਾਮ ਕਰਮ ਮਨ ਬਾਣੀ,
ਉਹ ਸਿਮਰਨ ਕਰਦੇ ਨੇ ਮਨ ਕਰਮ ਤੇ ਬਾਣੀ ਕਰਕੇ, ਜਿਹੜਾ ਤਿੰਨੇ ਅਵਸਥਾ ਦੇ ਨਾਲ ਮਨ ਕਰਮ ਬਾਣੀ ਕਰਕੇ, ਮਨ ਜਦੋਂ ਆਪਾਂ ਕਿਤੇ ਵੀ ਸਿਮਰਨ ਦਾ ਹੁਕਮ ਮਹਾਰਾਜ ਜੀ ਦਾ ਸੁਣਦੇ, ਬਾਣੀ ਵਿੱਚ ਮਹਾਰਾਜ 3 ਵਾਰ ਜਿਹੜਾ ਹੈ ਉਹ ਦੁਹਰਾਉਂਦੇ ਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਉਹਦਾ ਭਾਵ ਇਹੀ ਹੈਗਾ ਮਨ ਬਾਣੀ ਸਰੀਰ ਕਰਕੇ, ਮਨ ਵੀ ਜਪੇ ਸਰੀਰ ਵੀ ਜਪੇ ਤੇ ਸਾਡੇ ਜਿਹੜੇ ਬੋਲ ਨਿਕਲ ਰਹੇ ਜ਼ਬਾਨ ਤੋਂ ਉਹ ਵੀ ਜਪ ਰਹੇ ਹੋਣ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਲਾਭ ਲਿਆ ਹੈ ਉਹਨਾਂ ਨੇ ਏਦਾਂ ਜਪਿਆ ਹੈ,
ਦਰਬਾਰਾ
ਲਾਹਾ ਲੈ ਕੇ ਅਕਾਲ ਪੁਰਖ ਦੇ ਦਰਬਾਰ ਸੱਚਖੰਡ ਵਿੱਚ ਪਹੁੰਚ ਗਏ,
ਅਬ ਚਲ ਪਾਇਓ ਆਨੰਦ ਪਾਰਾ,
ਉਹਨਾਂ ਨੇ ਅਬ ਚੱਲ ਆ ਜਿਹੜੀ ਪਦਵੀ ਹੈ, ਜਿਹੜੀ ਪਦਵੀ ਕਦੇ ਵੀ ਖਿਸਕਣੀ ਨਾ ਹੋਵੇ ਉਹ ਪਦਵੀ ਪ੍ਰਾਪਤ ਕਰ ਲਈ ਹੈ,
ਤੇ ਮਾਨੁਖ ਤਨ ਲਖ ਪੂੰਜੀ,
ਪਾਤਸ਼ਾਹ ਨੇ ਫਰਮਾਇਆ ਇਸ ਲਈ ਇਹ ਮਨੁੱਖਾ ਸਰੀਰ ਜੋ ਮਿਲਿਆ ਹੈ ਇਸ ਨੂੰ ਰੱਬ ਵੱਲੋਂ ਮਿਲੀ ਹੋਈ ਪੂੰਜੀ ਸਮਝ ਕੇ ਸੰਭਾਲਣਾ ਕਰੋ,
ਭਜੋ ਨਾਮ ਤਜ ਇੱਛਾ ਦੂਜੀ,
ਭਜਨ ਕਰੋ ਪਰਮੇਸ਼ਰ ਦੇ ਨਾਮ ਦਾ ਤੇ ਬਾਕੀ ਇੱਛਾਵਾਂ ਜਿਹੜੀਆਂ ਹਨ ਇਹਨਾਂ ਨੂੰ ਮਹਾਰਾਜ ਕਹਿੰਦੇ ਤਿਆਗ ਕੇ ਫੁਰਨੇ ਤਿਆਗ ਕੇ ਫਿਰ ਭਜਨ ਕਰੋ,
ਸੋਨੂ ਉਪਦੇਸ਼ ਧਨ ਧਨ ਕਹੀ,
ਜਦੋਂ ਤਲਵੰਡੀ ਨਗਰ ਤੇ ਆਸ ਪਾਸ ਦੀਆਂ ਸੰਗਤਾਂ ਮਹਾਰਾਜ ਨੂੰ ਮਿਲਣ ਆਉਂਦੀਆਂ ਦਰਸ਼ਨ ਕਰਨ ਆਉਂਦੀਆਂ ਉੱਥੇ ਮਹਾਰਾਜ ਉਪਦੇਸ਼ ਦੇ ਰਹੇ, ਇਹਨਾਂ ਦਿਨਾਂ ਵਿੱਚ ਆਪਣੇ ਘਰ ਵਿੱਚ ਉਪਦੇਸ਼ ਦੇ ਰਹੇ ਹੈ, ਸੰਗਤਾਂ ਜਦੋਂ ਆ ਕੇ ਸੁਣਦੀਆਂ ਨੇ ਤੇ ਸਾਰੇ ਹੀ ਧੰਨ ਧੰਨ ਸਤਿਗੁਰੂ ਧੰਨ ਸਤਿਗੁਰੂ ਉਚਾਰਦੇ ਹੋਏ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਜਾਂਦੇ ਨੇ,
ਮਹਾਪੁਰਖ ਪੂਰਨ ਏਕ ਹੈ,
ਸਾਰੇ ਹੀ ਜਾਂਦੇ ਜਾਂਦੇ ਹੋਏ ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਇਵੇਂ ਹੀ ਉਸਤਤੀ ਕਰਦੇ ਹੋਏ ਜਿਹੜੇ ਨੇ ਉਹ ਇਸ ਪ੍ਰਕਾਰ ਜਾਂਦੇ ਹਨ, ਸੱਚੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਲਿਆਣ ਬਖਸ਼ਿਸ਼ ਕਰਨ ਵਾਲਾ ਇਹ ਮਹਾਨ ਇਤਿਹਾਸ ਸਾਧ ਸੰਗਤ ਜੀ ਇੱਥੇ ਕ ਪਹੁੰਚਿਆ ਹੋਇਆ, ਪਿਤਾ ਮਾਤਾ ਜੀ ਸੱਚਖੰਡ ਚਲੇ ਗਏ ਨੇ, ਆਪ ਮਹਾਰਾਜ ਜੀ ਨੇ ਘਰ ਦਾ ਸਮਾਨ ਸਾਰਾ ਲੋੜਵੰਦਾਂ ਨੂੰ ਜਿਹੜਾ ਹੈ ਉਹ ਦੇ ਦਿੱਤਾ ਹੈ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਿਹੜੀਆਂ ਸੰਗਤਾਂ ਇਲਾਕੇ ਦੀਆਂ ਉੱਥੇ ਆਉਂਦੀਆਂ ਉਹਨਾਂ ਨੂੰ ਉਪਦੇਸ਼ ਜਿਹੜਾ ਬਖਸ਼ਿਸ਼ ਕਰਕੇ ਉਹਨਾਂ ਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰ ਰਹੇ ਹਨ, ਤੋ ਮਹਾਰਾਜ ਪਾਤਸ਼ਾਹ ਜੀ ਦਾ ਚਲਾਇਆ ਹੋਇਆ ਸੱਚੇ ਸਤਿਗੁਰਾਂ ਦਾ ਪੰਥ ਵਿਸ਼ਵ ਦੇ ਵਿੱਚ ਸਤਿਗੁਰਾਂ ਦੇ ਹੁਕਮ ਨੂੰ ਮੰਨਦਾ ਹੋਇਆ ਵੱਧ ਤੋਂ ਵੱਧ ਜਿਹੜਾ ਹੈ ਉਹ ਫੈਲ ਰਿਹਾ ਹੈ, ਸਾਧ ਸੰਗਤ ਜੀ ਚੜ੍ਹਦੀ ਕਲਾ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਉਮਤ ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਚਲਾਇਆ ਹੋਇਆ ਪੰਥ ਸਤਿਗੁਰਾਂ ਦੇ ਹੁਕਮਾਂ ਨੂੰ ਮੰਨ ਕੇ ਗੁਰਦੁਆਰੇ ਸਾਹਿਬਾਂ ਦੇ ਅੰਦਰ ਭਜਨ ਸਿਮਰਨ ਕਰਕੇ ਕਥਾ ਕੀਰਤਨ ਸਰਵਣ ਕਰਕੇ ਸੰਗਤਾਂ ਜਿਹੜੀਆਂ ਨੇ ਉਹ ਬੇਅੰਤ ਲਾਹੇ ਪ੍ਰਾਪਤ ਕਰ ਰਹੀਆਂ ਨੇ। ਆਪਾਂ ਇਸ ਸਥਾਨ ਦੇ ਉੱਤੇ ਸਾਰਿਆਂ ਨੇ ਪਿਛਲੇ ਦਿਨੀ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਮਨਾਇਆ, ਔਰ ਜਿਹੜੇ ਜਿਹੜੇ ਵੀ ਗੁਰਪੁਰਬ ਜਿਹੜੇ ਜਿਹੜੇ ਇਤਿਹਾਸਕ ਦਿਹਾੜੇ ਆਉਂਦੇ ਹੈ, ਸਭ ਸੰਗਤਾਂ ਰਲ ਮਿਲ ਕੇ ਆਪਾਂ ਚੜ੍ਹਦੀ ਕਲਾ ਦੇ ਨਾਲ ਭਾਵਨਾ ਦੇ ਨਾਲ ਤੁਸੀਂ ਮਨਾਉਂਦੇ ਹੋ। ਕੱਲ੍ਹ ਤੋਂ ਸਤਿਕਾਰਯੋਗ ਖਾਲਸਾ ਪੰਥ ਦੀ ਮਾਤਾ ਸਾਹਿਬ ਕੌਰ ਜੀ ਦਾ ਅਵਤਾਰ ਦਿਹਾੜਾ ਮਨਾਉਣ ਦੇ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਗੁਰੂ ਘਰ ਵਿਖੇ ਆਰੰਭ ਹੈ। ਕੱਲ੍ਹ ਐਤਵਾਰ ਭੋਗ ਪੈਣੇ ਨੇ, ਉਪਰੰਤ ਦੀਵਾਨ ਸੱਜਣੇ ਨੇ। ਖਾਲਸਾ ਪੰਥ ਦੀ ਮਾਤਾ ਸਾਹਿਬ ਕੌਰ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵੀ ਸਮੁੱਚੇ ਪੰਥ ਨੂੰ, ਸਮੁੱਚੀਆਂ ਸੰਗਤਾਂ ਨੂੰ, ਆਪ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਲੱਖ ਲੱਖ ਸਤਿਸੰਗ ਜੀਓ ਵਧਾਈਆਂ ਹੋਵਣ। ਹੁਣ ਸਿਮਰਨ ਦਾ ਸਮਾਂ ਜਿਹੜਾ ਹੈ ਉਹ ਹੋਇਆ ਹੈ। ਆਪ ਸਾਰੇ ਵਡਭਾਗੀ ਪੁਰਖ ਸਮਾਂ ਕੱਢ ਕੇ ਗੁਰੂ ਘਰ ਵਿਖੇ ਪਹੁੰਚੇ ਹੋ। ਸਾਰੀਆਂ ਸੰਗਤਾਂ ਨੂੰ ਸਟੇਜ ਵੱਲੋਂ ਜੀ ਆਇਆਂ ਨੂੰ ਸਭਨਾਂ ਦਾ ਧੰਨਵਾਦ। ਸਤਿਕਾਰਯੋਗ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਪਹੁੰਚ ਚੁੱਕੇ ਨੇ, ਔਰ ਸਿਮਰਨ ਦੀ ਸਤਿਸੰਗ ਜੀ ਸ਼ੁਰੂਆਤ ਹੋ ਰਹੀ ਹੈ। ਸਾਰੇ ਮਾਈ ਭਾਈ ਸਿਮਰਨ ਵਿੱਚ ਜੁੜ ਕੇ ਲਾਹਾ ਪ੍ਰਾਪਤ ਕਰੀਏ। ਦੋ ਪੰਕਤੀਆਂ ਪੜ੍ਹ ਕੇ ਫਤਿਹ ਸਾਂਝੀ ਕਰੀਏ ਜੀ।
ਸੁਣ ਉਪਦੇਸ਼ ਧਨ ਧਨ ਕਹੀ, ਮਹਾਂਪੁਰਖ ਪੂਰਨ ਇਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।